ਸੰਤ ਬਾਬਾ ਈਸ਼ਰ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ 9 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਤੇ ਕੋਈ ਇਹ ਨਾ ਕਹਿ ਦੇਵੇ ਵੀ ਐਵੇਂ ਹੀ ਕਹਿਤਾ, ਉਹਨਾਂ ਦੇ ਲਾਏ ਬੂਟੇ ਅੱਜ ਵੀ ਹਰੇ ਭਰੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਸ੍ਰੀ ਅਕਾਲ ਸ੍ਰੀ ਅਕਾਲ।
ਸੰਤ ਜਰਨੈਲ ਸਿੰਘ ਹੋਣੀ ਇੱਕ ਹੋਰ ਧਾਰਨਾ ਪੜ੍ਹਦੇ ਹੁੰਦੇ ਸੀ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਇੰਜ ਪੜ੍ਹਦੇ ਹੁੰਦੇ ਸੀ। ਮਨ ਰੂਪੀ ਪੰਛੀ ਹੈ ਕੱਲਾ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਸ਼ਿਕਾਰੀ ਇਹਦੇ ਮਗਰ ਬਹੁਤੇ ਪਏ ਹੋਏ ਨੇ, ਤੇ ਉਹਨਾਂ ਨੇ ਇੰਜ ਪੜ੍ਹਨੀ ਧਾਰਨਾ। ਇਹ ਪੰਛੀ ਕੱਲਾ ਇਹਦੇ ਮਗਰ ਸ਼ਿਕਾਰੀ ਬਹੁਤੇ, ਪੰਛੀ ਕੱਲਾ ਇਹਦੇ ਮਗਰ ਸ਼ਿਕਾਰੀ ਕਹਿੰਦੇ ਜੀ ਕੱਚੀ ਧਾਰਨਾ। ਸੰਤ ਬਾਬਾ ਅਤਰ ਸਿੰਘ ਮਹਾਪੁਰਖਾਂ ਨੇ ਪਤਾ ਹੀ ਨਹੀਂ ਕਿੰਨਿਆਂ ਨੂੰ ਅੰਮ੍ਰਿਤ ਛਕਾ ਦਿੱਤਾ, ਕਹਿੰਦੇ ਉਹ ਵੀ ਕੱਚੇ। ਬਾਬਾ ਈਸ਼ਰ ਸਿੰਘ ਜੀ ਵੀ ਕੱਚੇ ਆ, ਉਹ ਤੁਸੀਂ ਵੀ ਰਹਿ ਗਏ ਪੱਕੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਇੱਕ ਗੱਲ ਯਾਦ ਰੱਖੋ, ਬਾਣੀ ਹੈ ਪੱਕੀ ਤੇ ਧਾਰਨਾ ਸਮਝਾਉਣ ਦਾ ਜ਼ਰੀਆ। ਜਿਹਦੀ ਧਾਰਨਾ ਕਿਸੇ ਦਾ ਜੀਵਨ ਨਾ ਬਣਾ ਸਕੇ ਉਹ ਧਾਰਨਾ ਕੱਚੀ, ਜਿਹੜੀ ਵਾਰ ਢਾਡੀ ਦੀ ਵਾਰ ਕਿਸੇ ਦਾ ਜੀਵਨ ਨਾ ਬਣਾ ਸਕੇ ਉਹ ਢਾਡੀ ਦੀ ਵਾਰ ਕੱਚੀ, ਜਿਸ ਕਵੀਸ਼ਰ ਦੀ ਕਵਿਤਾ ਕਿਸੇ ਦਾ ਜੀਵਨ ਨਾ ਬਣਾ ਸਕੇ ਉਹ ਕਵਿਤਾ ਕੱਚੀ, ਜਿਸ ਕਥਾ ਵਾਚਕ ਦੀ ਕਥਾ ਕਿਸੇ ਨੂੰ ਗੁਰੂ ਨਾਲ ਜੋੜ ਹੀ ਨਾ ਸਕੇ ਤੇ ਉਹ ਕਥਾ ਵੀ ਕੱਚੀ। ਜਿਹੜਾ ਜਿਹੜੀ ਕਥਾ ਗੁਰੂ ਨਾਲ ਜੋੜਦੇ ਉਹ ਕਾਹਦੀ ਕੱਚੀ ਪਿਆਰਿਓ? ਬਾਣੀ ਹੈ ਪੱਕੀ, ਧਿਆਨ ਦਿਓ, ਕੋਈ ਮਾਇਆ ਲੈ ਕੇ ਸਟੇਜ ਤੇ ਨਾ ਆਵੇ ਤੇ ਨਾ ਹੀ ਕੋਈ ਇੱਥੇ ਸਿਰ ਚੁਕਾਵੇ। ਮਹਾਰਾਜ ਦੀ ਹਜ਼ੂਰੀ ਵਿੱਚ ਨਮਸਕਾਰ ਨਹੀਂ ਕਰਨੀ, ਨਮਸਕਾਰ ਨਾ ਹਜ਼ੂਰੀ ਵਿੱਚ ਨਾ ਬਾਹਰ ਵੀ ਕਦੇ। ਫਤਿਹ ਬੁਲਾਉਣ ਦਾ ਹੁਕਮ ਹੈ ਗੁਰਸਿੱਖ ਨੂੰ, ਗੁਰਸਿੱਖ ਮਿਲੇ ਤੇ ਫਤਿਹ ਬੁਲਾਓ, ਸਿਰ ਨਹੀਂ ਚੁੱਕਣਾ ਚਾਹੀਦਾ। ਤੇ ਧਿਆਨ ਦਿਓ ਜਰਾ, ਬਾਣੀ ਪੱਕੀ ਆ ਤੇ ਜਿਹੜੀ ਆਪਾਂ ਧਾਰਨਾ ਪੜ੍ਹਨੇ ਆ, ਜੇ ਉਹਦੇ ਵਿੱਚ ਸੱਚ ਨਾ ਹੋਵੇ ਉਹ ਧਾਰਨਾ ਕੱਚੀ, ਜਿਹੜੀ ਧਾਰਨਾ ਵਿੱਚ ਸੱਚ ਹੈ ਤੇ ਸੱਚ ਕਦੇ ਕੱਚਾ ਨਹੀਂ ਹੁੰਦਾ। ਆਖੋ ਸਤਨਾਮ। ਜੇ ਹੁਣ ਧਾਰਨਾ ਜਿਹੜੀ ਪੜ੍ਹੀ ਜਾ ਰਹੀ ਹੈ ਜੇ ਉਹਦੇ ਵਿੱਚ ਸੱਚ ਹੈ ਤੇ ਸਾਨੂੰ ਸੱਚ ਬੋਲਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਇਹ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਧਾਰਨਾ ਪੜ੍ਹਨੀਆਂ ਪ੍ਰਚਲਿਤ ਕੀਤੀਆਂ ਨੇ ਵੀ ਸਿੱਧੇ ਸਾਧੇ ਲੋਕ ਮਾਲਵੇ ਦੇ ਇਹਨਾਂ ਨੂੰ ਸਮਝਾਉਣ ਦਾ ਢੰਗ ਵੀ ਸਿੱਧਾ ਜਿਹਾ ਬਣਾ ਲਿਆ ਵੀ ਸਮਝ ਜਾਣਗੇ ਛੇਤੀ। ਹੁਣ ਬੀਬੀਆਂ ਘਰਾਂ 'ਚ ਗੀਤ ਗਾਇਆ ਕਰਨ, ਖੇਤਾਂ 'ਚ ਹਾਲੀ ਕੰਮ ਕਰਦੇ ਗਾਇਆ ਕਰਨ, ਉਹਨਾਂ ਦੇ ਸਮਝਾਉਣ ਦਾ ਢੰਗ ਵੇਖੋ ਕਿਹੋ ਜਿਹਾ। ਸ਼ਰਾਬ ਦੀ ਗੱਲ ਮੈਂ ਬੇਨਤੀ ਕਰ ਰਿਹਾ ਸੀ, ਸ਼ਰਾਬ। ਇੱਕ ਵਾਰੀ ਸ਼ਰਾਬੀ ਮਿਲ ਪਿਆ ਰਸਤੇ 'ਚ ਉਹਨਾਂ ਨੂੰ, ਉਹ ਕਹਿੰਦਾ ਜੀ ਸੰਤ ਜੀ, ਕਹਿੰਦੇ ਹਾਂਜੀ ਆ ਜਾਓ, ਕਹਿੰਦੇ ਘੁੱਟ ਲਾ ਲਓ। ਸੰਤ ਬਾਬਾ ਅਤਰ ਸਿੰਘ ਮਸਤਵਾਣਾ ਮਹਾਂਪੁਰਸ਼ਾਂ ਨੂੰ ਕਹਿੰਦਾ ਲਾ ਲਓ ਜੀ ਘੁੱਟ। ਮਹਾਂਪੁਰਸ਼ ਕਹਿੰਦੇ ਹੱਦ ਹੋ ਗਈ, ਇਹ ਕਹਿੰਦਾ ਸ਼ਰਾਬ ਪੀ ਲਓ। ਨਾਲ ਦੇ ਬੜੇ ਗਰਮ ਹੋ ਗਏ ਸਿੰਘ, ਕਹਿੰਦੇ ਦੋ ਦੋ ਮਾਰੋ ਇਹਦੇ। ਸਿੰਘ ਸੰਤਾਂ ਨੂੰ ਕਹਿੰਦਾ ਸ਼ਰਾਬ ਪੀ ਲਓ, ਹਿੰਮਤ ਕਿਵੇਂ ਪੈ ਗਈ ਇਹਦੀ? ਸੰਤ ਕਹਿੰਦੇ ਪਾਸੇ ਹਟ ਜਾਓ, ਸੰਤ ਤੇ ਨਾਮ ਹੀ ਸ਼ਾਂਤੀ ਦਾ। ਤੇ ਉਹ ਜਦੋਂ ਮਹਾਂਪੁਰਖ ਗਏ ਨਾ, ਉਹ ਸ਼ਰਾਬੀ ਨੂੰ ਕਹਿੰਦੇ ਆ ਜਾ, ਗਲਵੱਕੜੀ ਪਾ ਲਈ ਰੱਜਿਆ ਸ਼ਰਾਬ ਦਾ। ਕਹਿੰਦੇ ਜੀ ਪਰ ਇਹਨੂੰ ਕਰੋ, ਇਹਨੂੰ ਕਹਿੰਦੇ ਸਾਨੂੰ ਚੜ ਥੋੜਾ ਚੱਲੀ ਆ, ਪੀਤੀ ਇਹਨੇ ਆ ਤੇ ਗਲਵੱਕੜੀ ਪਾਉਣ ਨਾਲ ਕੀ ਹੋ ਗਿਆ? ਸੰਤਾਂ ਨੇ ਗਲਵੱਕੜੀ ਪਾ ਲਈ ਉੱਪਰ ਦੀ ਹੱਥ ਕਰਕੇ, ਕਹਿੰਦੇ ਆ ਜਾ ਪੀਨੇ ਆ, ਉੱਥੇ ਬਹਿ ਕੇ ਪੀਨੇ ਆ, ਜਾ ਚੱਲੀਏ ਆ ਜਾ। ਉਹ ਹੁਣ ਨਾਲ ਲੈ ਆਏ ਇੱਕ ਠੂਠਾ ਪਿਆ, ਕਹਿੰਦੇ ਇਹਦੇ ਚ ਪਾ ਦੇ ਬੋਤਲ। ਉਹਨੇ ਬੋਤਲ ਵਿੱਚ ਉਲਟਾ ਦਿੱਤੀ, ਅੱਧੀ ਕੁ ਬੋਤਲ ਵਿੱਚ ਉਲਟਾ ਦਿੱਤੀ। ਇੱਕ ਕੁੱਤਾ ਫਿਰਦਾ, ਆਵਾਜ਼ ਮਾਰੀ ਉਹਨੂੰ ਨੇੜੇ ਆ ਗਿਆ, ਉਹ ਕੁੱਤੇ ਦੇ ਅੱਗੇ ਕਰਤਾ ਕਹਿੰਦੇ ਨੂੰ। ਉਹ ਜਦੋਂ ਕੁੱਤਾ ਨੇੜੇ ਆਇਆ, ਭੱਜ ਕੇ ਆਇਆ, ਪਹਿਲਾਂ ਜਦੋਂ ਸੁੰਘਿਆ ਸੁੰਘ ਕੇ ਪਿੱਛੇ ਮੁੜ ਗਿਆ, ਉਹ ਕਹਿੰਦੇ ਜਿਹਨੂੰ ਕੁੱਤੇ ਵੀ ਨਹੀਂ ਪੀਂਦੇ ਮੈਂ ਪੀਵਾਂ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕਹਿੰਦੇ ਜਿਹਨੂੰ ਕੁੱਤੇ ਨਹੀਂ ਪੀਂਦੇ ਮੈਂ ਪੀਵਾਂ? ਇੰਨੀ ਗੱਲ ਜਦੋਂ ਆਖੀ ਤੇ ਬਸ ਉਸੇ ਸਮੇਂ ਉਹ ਸ਼ਰਾਬ ਦਾ ਰੱਜਿਆ ਸਾਰਾ ਹੀ ਨਜ਼ਾ ਲੈ ਗਿਆ, ਚਰਨਾਂ 'ਚ ਡਿੱਗ ਪਿਆ, ਕਹਿੰਦਾ ਮਹਾਰਾਜ ਮਾਤਾ ਕੀ ਆ ਖੋ ਸਤਨਾਮ। ਸ਼ੁਕਰ ਹੈ ਸ਼ੁਕਰ ਹੈ, ਆ ਗਈ ਮਾਤਾ ਆ ਗਈ। ਕਈਆਂ ਨੂੰ ਅੱਖੀ ਵੇਖ ਕੇ ਵੀ ਨਹੀਂ ਆਉਂਦੀ ਵੀ ਫਲਾਣਾ ਉਹ ਫਲਾਣਾ ਐਕਸੀਡੈਂਟ ਹੋ ਗਿਆ, ਕਿਉਂ ਮਰਿਆ? ਰੱਜਿਆ ਹੋਇਆ ਸੀ। ਜਿਹੜਾ ਪੀਤੀ 'ਚ ਮਰ ਜਾਏ ਨਾ, ਲੋਕ ਕਹਿਣਗੇ ਹਾਂ ਜੀ ਇਹਨੇ ਮਰਨਾ ਹੀ ਸੀ, ਇਹ ਤਾਂ ਪਹਿਲਾਂ ਹੀ ਲੱਛਣ ਲੱਗਦੇ ਸੀ, ਮਰਨਾ ਹੀ ਸੀ ਜੀ ਇਹਨੇ, ਇਹਦੀਆਂ ਕਰਤੂਤਾਂ ਹੀ ਇਹੋ ਜਿਹੀਆਂ ਸੀ। ਤੇ ਦੁਨੀਆ ਕਹਿੰਦੀ ਹੈ ਮਾੜੀ, ਸੰਸਾਰ ਕਹਿੰਦਾ ਮਾੜੀ, ਪਰਿਵਾਰ ਕਹਿੰਦਾ ਮਾੜੀ, ਸਾਡੇ ਸਤਿਗੁਰੂ ਕਹਿੰਦੇ ਨੇ ਮਾੜੀ, ਜਿਨ੍ਹਾਂ ਨੇ ਬਣਾਈ ਆ ਉਹ ਵੀ ਕਹਿੰਦੇ ਨੇ ਮਾੜੀ। ਆਖੋ ਸਤਨਾਮ। ਜਿਨ੍ਹਾਂ ਨੂੰ ਤੁਸੀਂ 100-100, 200-200, 500-500 ਰੁਪਈਆ ਰੋਜ਼ ਵਟਾ ਕੇ ਆਉਂਦੇ ਹੋ ਨਾ, ਉਹ ਵੀ ਕਹਿੰਦੇ ਮਾੜੀ। ਇਹ ਮੈਂ ਅਰਜ਼ ਕਈ ਵਾਰੀ ਸਟੇਜ ਤੋਂ ਕੀਤੀ ਆ। ਉਹ ਨਾ ਬੀਬੀ ਇੱਕ ਆਈ ਮਾਤਾ, ਮੈਨੂੰ ਕਹਿੰਦੀ ਬਾਬਾ ਜੀ ਸ਼ਹਿਦ ਲੈ ਕੇ ਆਈ ਆ। ਮੈਂ ਕਿਹਾ ਲਿਆਓ ਜੀ। ਉਹ ਸ਼ਹਿਦ ਦੇ ਗਈ ਬੋਤਲ, ਤੇ ਉਹ ਬੋਤਲ ਸੀ ਕਿਤੇ ਸ਼ਰਾਬ ਵਾਲੀ, ਵਿਹਲੀ ਕੀਤੀ ਘਰ 'ਚ, ਹੁਣ ਉਹ ਕਹਿੰਦੀ ਕਿੱਥੇ ਲੱਭਦੀ ਫਿਰਦੀ। ਉਹਨੇ ਆਖਿਆ ਘਰਾਂ 'ਚ ਇਹੀ ਬੋਤਲਾਂ ਹੁੰਦੀਆਂ, ਉਹਨੇ ਚੰਗੀ ਤਰ੍ਹਾਂ ਸਰਫ ਨਾਲ ਸਾਫ਼ ਕਰਕੇ ਨਾ ਤੇ ਉਹ ਬੋਤਲ 'ਚ ਹੀ ਪਾ ਕੇ ਦੇ ਗਈ ਸ਼ਹਿਦ। ਕਹਿੰਦੀ ਜੀ ਛਕ ਲਿਓ। ਹੁਣ ਮਾਤਾ ਵਿਚਾਰੀ ਬਜ਼ੁਰਗ, ਉਹ ਸ਼ਹਿਦ ਪਿਆ, ਤੇ ਮੈਂ ਇੱਕ ਦਿਨ ਸਿੰਘ ਨੂੰ ਕਿਹਾ, ਮੈਂ ਕਿਹਾ ਲਿਆਈ ਜਰਾ ਬੋਤਲ ਦੇ ਗਈ ਮਾਤਾ ਵੇਖੀਏ। ਉਹ ਜਦੋਂ ਸ਼ਹਿਦ ਲੈ ਕੇ ਆਉਂਦਾ ਨਾ, ਤੇ ਉਹ ਉੱਤੇ ਉਹਦੇ ਨਾ ਉੱਦਾਂ ਹੀ ਲਿਖਿਆ ਹੋਇਆ ਬੋਤਲ ਦੇ ਉੱਤੇ, ਉੱਦਾਂ ਹੀ ਸਾਧ ਸੰਗਤ ਉਹਦੇ ਉੱਪਰ ਜਿੱਦਾਂ ਸਟਿੱਕਰ ਜੇ ਲੱਗੇ ਹੁੰਦੇ ਆ, ਤੇ ਉਹਦੇ ਉੱਤੇ ਇੱਕ ਗੁਲਾਬ ਲਿਖਿਆ ਹੋਇਆ, ਉਹਦੇ ਉੱਤੇ ਫੁੱਲ ਵੀ ਇੱਕ ਛਵਿਆ ਹੋਇਆ ਸੀ, ਬਹੁਤਿਆਂ ਨੂੰ ਪਤਾ ਹੋਣਾ। ਤੇ ਉਹਦੇ ਥੱਲੇ ਇੱਕ ਲਾਈਨ ਲਿਖੀ ਹੋਈ ਸੀ, ਧਿਆਨ ਦਿਓ ਜਰਾ, ਉਹਦੇ ਥੱਲੇ ਇੱਕ ਲਾਈਨ ਲਿਖੀ ਹੋਈ ਸੀ, ਉਹ ਪਤਾ ਕੀ ਸੀ? ਸ਼ਰਾਬ ਪੀਣੀ ਸਿਹਤ ਲਈ, ਤੁਸੀਂ ਨਾ ਬੋਲੋ ਮੈਂ ਕਾਲੇ, ਸ਼ਰਾਬ ਪੀਣੀ ਸਿਹਤ ਲਈ, ਬੀਬੀ ਉਹ ਤੁਸੀਂ ਵੀ ਨਾ ਬੋਲੋ, ਤੁਸੀਂ ਕਿਹੜਾ ਪੀਣੀ? ਸ਼ਰਾਬ ਪੀਣੀ ਸਿਹਤ ਲਈ, ਸਿੰਘ ਘੱਟ ਬੋਲਦੇ ਆ, ਸ਼ਰਾਬ ਪੀਣੀ ਸਿਹਤ ਲਈ, ਉਹ ਤੇ ਲਿਖਿਆ ਹੁੰਦਾ ਹੈ ਸ਼ਰਾਬ ਪੀਣੀ ਸਿਹਤ ਲਈ, ਹੁਣ ਤੇ ਨਹੀਂ ਪੀਂਦੇ ਫਿਰ, ਇਹ ਔਖਾ ਕੰਮ, ਨਾਲੇ ਪਤਾ ਹੈ ਹਾਨੀਕਾਰਕ ਹੈ। ਜਿਨ੍ਹਾਂ ਨੇ 200-200, 400-400 ਰੁਪਈਆ ਵੱਟਣਾ ਨਾ, ਉਹ ਖੁਦ ਉਹਨਾਂ ਨੇ ਵੀ ਲੱਖਾਂ ਕਰੋੜਾਂ ਰੁਪਇਆ ਬਣਾਉਣਾ ਇਸ ਸ਼ਰਾਬ ਤੋਂ, ਤੇ ਉਹ ਵੀ ਇਹ ਲਿਖਦੇ ਆ ਵੀ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ। ਕੋਈ ਕਹਿੰਦਾ ਮੇਰਾ ਸਮਾਨ ਮਾੜਾ, ਕੋਈ ਕਹਿੰਦਾ ਕੱਪੜਾ ਨਾ ਖਰੀਦੋ ਇਹ ਮਾੜਾ ਹੈ, ਇਹਦੇ ਨਾਲ ਔਖਾ ਹੋ ਜਾਏਗਾ, ਤੁਹਾਡੇ ਬਿਮਾਰ ਹੋ ਜਾਓਗੇ ਜੇ ਪਾਓਗੇ, ਸਰੀਰ ਵਿਗੜ ਜਾਏਗਾ। ਕੋਈ ਕਹਿੰਦਾ ਵੀ ਆ ਸਬਜ਼ੀ ਨਾ ਲੈ ਕੇ ਜਾਓ, ਹਰ ਕੋਈ ਕਹਿੰਦਾ ਆ ਜਾਓ ਆ ਮੇਰਾ ਸਮਾਨ ਵਧੀਆ, ਤੇ ਪਰ ਜਿਹੜੇ ਉਹ ਬਣਾਉਂਦੇ ਨੇ ਉਹਨਾਂ ਨੇ ਵੀ ਥੱਲੇ ਲਿਖਿਆ ਹੋਇਆ ਵੀ ਇਹ ਮਾੜੀ ਆ, ਇਹ ਜ਼ਹਿਰ ਹੈ, ਇਹ ਸਲੋ ਪੋਇਜ਼ਨ ਦੇ ਰਿਹਾ ਤੂੰ ਆਪਣੇ ਆਪ ਨੂੰ, ਇਹ ਜ਼ਹਿਰ ਹੈ ਜਿਹਨੇ ਹੌਲੀ ਹੌਲੀ ਅਸਰ ਕਰਨਾ ਹੈ। ਇੱਕ ਜ਼ਹਿਰ ਉਹ ਆ ਦਿੱਤਾ ਨਹੀਂ ਤੇ ਬੰਦਾ ਮਰਿਆ ਨਹੀਂ, ਪਰ ਇਹਨੇ ਹੌਲੀ 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 ਅੰਦਰੇ ਅੰਦਰ ਖਤਮ ਕਰ ਦੇਣਾ। ਇਹ ਇਹੋ ਜੀ ਇਹ ਜ਼ਹਿਰ ਜਿਹੜੀ ਅਸੀਂ ਦੇ ਰਹੇ ਹਾਂ, ਤੇ ਸਤਸੰਗ ਧਿਆਨ ਦੇਣਾ, ਇਹ ਹੁਣ ਸ਼ਰਾਬ ਦਾ ਭਰਿਆ ਪਿਆਲਾ ਗੁਰੂ ਨਾਨਕ ਸਾਹਿਬ ਦੇ ਅੱਗੇ ਕਰ ਦਿੱਤਾ, ਕਹਿੰਦਾ ਜੀ ਛਕ ਲਓ। ਮਹਾਰਾਜ ਕਹਿੰਦੇ ਬਾਬੜਾ ਇਹ ਕੀ ਹੈ ਭਾਈ? ਕਹਿੰਦਾ ਜੀ ਅੰਮ੍ਰਿਤ ਹੀ ਆ, ਤੁਸੀਂ ਪੀ ਕੇ ਤੇ ਵੇਖੋ। ਗੁਰੂ ਨਾਨਕ ਸਾਹਿਬ ਕਹਿੰਦੇ ਇਹਦਾ ਨਸ਼ਾ ਕਿੰਨਾ ਚਿਰ ਰਹੂ? ਕਹਿੰਦਾ 2 ਘੰਟੇ, ਫਿਰ ਕੀ ਕਰਾਂਗੇ? ਕਹਿੰਦੇ ਇੱਕ ਪਿਆਲਾ ਹੋਰ ਭਰ ਲਿਓ, ਤੁਹਾਨੂੰ ਕਿਹੜਾ ਕਮੀ ਆ। ਮਹਾਰਾਜ ਕਹਿੰਦੇ ਫਿਰ ਕੀ ਹੋਊਗਾ, ਨਸ਼ਾ ਉਹਦਾ ਕਿੰਨਾ ਚਿਰ ਰਹੂ? ਕਹਿੰਦੇ 2 ਘੰਟੇ, ਫਿਰ ਕੀ ਕਰਾਂਗੇ? ਕਹਿੰਦੇ ਇੱਕ ਪਿਆਲਾ ਹੋਰ ਭਰ ਲਿਓ। ਫਿਰ ਮਹਾਰਾਜ ਕਹਿੰਦੇ ਉਹਦਾ ਨਸ਼ਾ? ਕਹਿੰਦੇ 2 ਘੰਟੇ ਰਹਿਣਾ। ਮਹਾਰਾਜ ਕਹਿੰਦੇ ਉਹ ਪੀਆਂਗੇ ਨਸ਼ਾ ਲੈ ਜਾਏਗਾ, ਫਿਰ ਪੀਆਂਗੇ, ਫਿਰ ਲੈ ਜੂ, ਫਿਰ ਨਸ਼ਾ ਪੀਆਂਗੇ, ਫਿਰ ਲੈ ਜੂ। ਅਸੀਂ ਉਹ ਨਸ਼ਾ ਕੀਤਾ ਜਿਹੜਾ ਲੈਂਦਾ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪੋਸਤ ਮਦ ਅਫੀਮ, ਪੋਸਤ ਭੰਗ ਅਫੀਮ ਮਦ, ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ
ਦਿਨ ਰਾਤ।
ਇਹ ਨਾਮ ਦੀ ਖੁਮਾਰੀ ਆ ਜਿਹੜੀ, ਉਹ ਤੇ ਕਦੇ ਲੈਂਦੀ ਕੋਈ ਨੀ। ਜੇ ਨਸ਼ਾ ਕਰਨਾ ਨਾ, ਉਹ ਜੇ ਤੂੰ ਪੀਣੀ ਐ ਬਾਜਾਂ ਵਾਲੇ ਕਹਿੰਦੇ ਪੀ ਲੈ ਪਹੁ ਲਖੰਡੇ ਸਤਿਗੁਰਾਂ ਦੀ ਮੰਨੀ ਨਹੀਂ। ਮਹਾਰਾਜ ਨੇ ਆਖਿਆ ਭਾਈ ਜੇ ਲੋਕ ਤੇ ਪਰਲੋਕ ਸੁਹੇਲਾ ਕਰਨਾ ਹੈ ਤੇ ਖੰਡੇ ਦੀ ਪਹੁਲ ਪੀ ਲੈ। ਔਰ ਇਹਦਾ ਨਸ਼ਾ ਇੰਨਾ ਚੜ ਜਾਣਾ ਜਦੋਂ ਰਹਿਤ ਮਰਿਆਦਾ ਵਿੱਚ ਪਰਪੱਕ ਹੋ ਜਾਏਗਾ। ਸੱਤ ਬਾਣੀਆਂ ਦਾ ਨਿਤਨੇਮ ਪੰਜ ਸਵੇਰੇ ਤੇ ਦੋ ਸ਼ਾਮ ਨੂੰ ਰਹਿਰਾਸ ਸਾਹਿਬ ਸ਼ਾਮ ਨੂੰ ਕੀਰਤਨ ਸੁਹੇਲੇ ਦਾ ਨਿਤਨੇਮ ਕਰੇਗਾ, ਪੰਜ ਬਾਣੀਆਂ ਰਹਿਤਾਂ ਦਾ ਧਾਰਨੀ ਤੇ ਕੁਰਹਿਤਾਂ ਤੋਂ ਵਜੇਗਾ ਨਾ, ਐਸਾ ਨਸ਼ਾ ਚੜ ਜਾਣਾ, ਐਸੀ ਮਸਤੀ, ਐਸਾ ਸਰੂਰ ਚੜ ਜਾਣਾ ਜਿਹੜਾ ਦੱਸਿਆ ਨਹੀਂ ਜਾ ਸਕਦਾ। ਇੱਕ ਬੜਾ ਸੋਹਣਾ ਢੰਗ ਮਹਾਰਾਜ ਨੇ ਸਾਨੂੰ ਦੱਸਿਆ, ਜੀਵਨ ਜਾਚ ਦਿੱਤੀ। ਪਰ ਗੱਲ ਇਹ ਆ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸਾਏ ਰਾਹ ਉੱਤੇ ਨਹੀਂ ਚੱਲੇ। ਇਹ ਮਨ ਆਪਣੀ ਮਰਜ਼ੀ ਕਰਦਾ, ਜੋ ਸਤਿਗੁਰੂ ਕਹਿੰਦੇ ਨੇ ਉੱਧਰ ਨੂੰ ਨਹੀਂ ਅਸੀਂ ਤੁਰਦੇ। ਤੇ ਬਾਬਰ ਨੇ ਜਦੋਂ ਮਹਾਰਾਜ ਤੋਂ ਸੁਣਿਆ ਨਾ ਤੇ ਮੱਤ ਟਿਕਾਣੇ ਆ ਗਈ ਤੇ ਸੱਤ ਪੁਸਤਾਂ ਤੱਕ ਖੁਸ਼ ਕਰਕੇ ਮਹਾਰਾਜ ਤੋਂ ਵਰ ਲਿਆ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਤੇ ਮਹਾਰਾਜ ਨੇ ਵਰ ਦਿੱਤਾ। ਬਾਅਦ ਵਿੱਚ ਪੀੜ੍ਹੀ ਭੁੱਲ ਗਈ, ਔਰੰਗਜ਼ੇਬ ਪਾਤਸ਼ਾਹ ਵੀ ਉਸੇ ਦੀ ਔਲਾਦ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਾਅਦ ਵਾਲੇ ਭੁੱਲ ਗਏ ਵੀ ਗੁਰੂ ਨਾਨਕ ਨੇ ਸਾਡੇ ਤੇ ਇੰਨੀ ਕਿਰਪਾ ਕੀਤੀ ਹੈ। ਉਹ ਗੁਰੂ ਨਾਨਕ ਬਖਸ਼ਿਸ਼ ਕਰਨ ਵਾਲਾ, ਉਹ ਗੁਰੂ ਨਾਨਕ ਬਾਬਰ ਨੂੰ ਸੱਤ ਪੀੜ੍ਹੀਆਂ ਤੱਕ ਰਾਜ ਬਖਸ਼ਣ ਵਾਲੇ ਮਹਾਰਾਜ ਜੀ, ਤੇ ਉਸੇ ਗੁਰੂ ਨਾਨਕ ਦਾ ਘਰ ਆਨੰਦਪੁਰ ਸਾਹਿਬ। ਦਸਮ ਪਿਤਾ ਵੀ ਗੁਰੂ ਨਾਨਕ ਦੀ ਜੋਤ ਸਨ। ਇਹਨਾਂ ਨੇ ਮਹਾਰਾਜ ਨੂੰ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਘੇਰਾ ਵੀ ਪਾਇਆ। ਉਸੇ ਗੁਰੂ ਨਾਨਕ ਦੇ ਦਸਮ ਰੂਪ ਵਿੱਚ ਆਏ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਚਾਰੇ ਲਾਲ ਇਹਨਾਂ ਨੇ ਸ਼ਹੀਦ ਕਰ ਦਿੱਤੇ। ਕਿਉਂ ਭਾਈ? ਭੁੱਲ ਗਏ, ਅਕਿਰਤ ਕਣ ਬਣ ਗਏ, ਅਹਿਸਾਨ ਫਰਾਮੋਸ਼ ਬਣ ਗਏ। ਸੋ ਸਾਧ ਸੰਗਤ, ਮੈਂ ਬੇਨਤੀ ਕਰ ਰਿਹਾ ਸਾਂ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ, ਗੱਲ ਉੱਥੇ ਹੀ ਲੈ ਕੇ ਆਓ। ਪਟਨਾ ਸਾਹਿਬ ਦੀ ਧਰਤੀ ਤੇ ਗਏ, ਐਂ ਬੈਠੇ ਨੇ ਬੜੇ ਆਨੰਦ ਵਿੱਚ ਤੇ ਮਰਦਾਨਾ ਰਬਾਬ ਵਜਾਉਂਦਾ ਹੈ। ਸਮਾਪਤੀ ਹੋਈ ਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਸੱਚੇ ਪਾਤਸ਼ਾਹ, ਪ੍ਰਾਤਨ ਰਿਸ਼ੀਆਂ ਮੁਨੀਆਂ ਨੇ ਇਹ ਦੱਸਿਆ ਵੀ ਜਨਮ ਬੜਾ ਅਮੋਲਕ ਹੈ, ਆਪ ਜੀ ਵੀ ਕਹਿੰਦੇ ਹੋ, ਪਰ ਲੋਕ ਕਦਰ ਕਿਉਂ ਨਹੀਂ ਕਰਦੇ? ਇਸ ਮਨੁੱਖਾ ਸਰੀਰ ਦੀ ਸੰਭਾਲ ਕਿਉਂ ਨਹੀਂ ਕਰਦੇ? ਉਹ ਰੱਬ ਨੇ ਗਿਆਨ ਦਿੱਤਾ ਹੈ, ਉਹ ਫਿਰ ਵੀ ਨਾਮ ਨਹੀਂ ਜਪਦੇ, ਇੰਨਾ ਰਿਸ਼ੀ ਮੁਨੀ ਕਹਿੰਦੇ ਵੀ ਰਹੇ ਨੇ। ਮਹਾਰਾਜ ਕਹਿਣ ਲੱਗੇ, ਭਾਈ ਇਹ ਬੜੀ ਅਮੋਲਕ ਵਸਤੂ ਆ, ਇਹਦੀ ਕਦਰ ਕੋਈ ਵਿਰਲਾ ਵਿਰਲਾ ਕਰਦਾ, ਇੱਧਰ ਲੋਕਾਂ ਦਾ ਧਿਆਨ ਨਹੀਂ। ਕਹਿੰਦੇ ਮਹਾਰਾਜ ਰਿਸ਼ੀ ਮੁਨੀ ਕਹਿੰਦੇ ਵੀ ਬਹੁਤ ਨੇ ਤੇ ਨਾਲੇ ਤੇ ਕਹਿੰਦੇ ਨੇ ਵੀ ਲਾਲ ਜਿਹੜੇ ਨੇ ਛੁਪੇ ਨਹੀਂ ਰਹਿ ਸਕਦੇ ਜੇ ਇਹ ਅਮੋਲਕ ਲਾਲ ਹੈ ਮਨੁੱਖਾ ਸਰੀਰ ਸਾਡਾ ਇਹ ਬੜਾ ਦੁਰਲੱਭ ਹੈ ਇਹਦੀ ਕੀਮਤ ਹੀ ਕੋਈ ਨਹੀਂ ਤੇ ਲੋਕ ਇਹਦੀ ਕਦਰ ਕਿਉਂ ਨਹੀਂ ਕਰਦੇ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਕਈ ਵਾਰੀ ਪਤਾ ਵੀ ਹੁੰਦਾ ਤੇ ਕਈ ਲੋਕ ਜਾਣ ਬੁੱਝ ਕੇ ਅਣਜਾਣ ਬਣ ਜਾਂਦੇ ਨੇ ਲਾਲ ਹੱਥ ਵਿੱਚ ਆਇਆ ਵੀ ਹੋਵੇ ਪਰ ਜਿੰਨਾ ਚਿਰ ਪਛਾਣ ਕਰਾਉਣ ਵਾਲਾ ਨਾ ਨਾ ਹੋਵੇ ਉਹਨਾਂ ਚਿਰ ਪਤਾ ਨਹੀਂ ਲੱਗਦਾ ਜਿਹਨਾਂ ਚ ਮੁਰਸ਼ਦ ਨਾ ਮਿਲਿਆ ਹੋਵੇ ਬਿਨਾਂ ਮੁਰਸ਼ਦੋਂ ਰਾਹ ਨਾ ਹੱਥ ਆਉਂਦੇ ਬਿਨਾਂ ਦੁੱਧ ਨਾ ਰਿੱਝਦੀ ਖੀਰ ਮੀਆਂ ਮੁਰਸ਼ਦ ਤੋਂ ਬਿਨਾਂ ਰਸਤਾ ਹੱਥ ਨਹੀਂ ਆਏਗਾ ਮੁਰਸ਼ਦ ਤੋਂ ਬਿਨਾਂ ਅੱਗੇ ਤੁਰਿਆ ਨਹੀਂ ਜਾਣਾ ਗੁਰੂ ਨਾਨਕ ਸਾਹਿਬ ਸਪਸ਼ਟ ਕਰਨ ਵਾਸਤੇ ਕਹਿੰਦੇ ਗੱਲ ਸੁਣ ਮਿੱਟੀ ਦੇ ਵਿੱਚ ਮਾਰ ਨੇ ਚਰਨ ਜਰਾ ਐ ਮਾਰਿਆ ਮਿੱਟੀ ਪਾਸੇ ਕੀਤੀ ਤੇ ਥੱਲਿਓਂ ਇੱਕ ਲਾਲ ਨਿਕਲ ਆਇਆ ਲਾਲ ਉਹ ਲਾਲ ਮਹਾਰਾਜ ਨੇ ਮਰਦਾਨੇ ਨੂੰ ਫੜਾਇਆ ਮਰਦਾਨਿਆ ਇਹ ਲਾਲ ਹੈ ਇਹ ਬੜਾ ਮਹਿੰਗਾ ਹੈ ਇਹਨੂੰ ਕੌਣ ਪਛਾਣੇਗਾ ਇਹਨੂੰ ਜੌਹਰੀ ਪਛਾਣ ਸਕਦਾ ਇਹਨੂੰ ਹੋਰ ਨਹੀਂ ਕੋਈ ਪਛਾਣ ਸਕਦਾ ਲੈ ਤੂੰ ਲੈ ਕੇ ਜਾ ਇਹ ਵੇਖੀ ਵੀ ਲੋਕ ਕਿੰਨੀ ਕੁ ਕਦਰ ਕਰਦੇ ਨੇ ਇਹ ਲਾਲ ਹੈ ਹੱਥ ਵੀ ਹੱਥ ਵਿੱਚ ਤੇ ਧਰ ਦਿਆ ਕਰੀ ਜਿਹੜਾ ਵੀ ਮਿਲੇ ਹੱਥ ਚ ਫੜਾ ਦਿੱਤਾ ਚਲੋ ਜੀ ਲਾਲ ਲੈ ਕੇ ਭਾਈ ਮਰਦਾਨਾ ਪਟਨਾ ਸਾਹਿਬ ਦੀਆਂ ਗਲੀਆਂ ਦੇ ਵਿੱਚ ਪਟਨੇ ਦੀਆਂ ਗਲੀਆਂ ਚ ਫਿਰਦਾ ਸਬਜ਼ੀ ਵਾਲਿਆਂ ਕੋਲ ਗਿਆ ਲਓ ਜੀ ਇਹ ਦੱਸੋ ਫਿਰ ਇਹਦੇ ਵੰਡੇ ਕੀ ਦੇਹੋਗੇ ਕਹਿੰਦੇ ਲੈ ਇਹਦਾ ਕੀ ਲੈਣਾ ਇਹ ਪੱਥਰ ਚਮਕੀਲਾ ਜਾਂ ਪੱਥਰ ਇਹਦਾ ਅਸੀਂ ਕੀ ਕਰਨਾ ਲੈ ਬਈ ਥੋੜੀ ਸਬਜ਼ੀ ਲੈ ਜਾ ਜੇ ਬਹੁਤੀ ਗੱਲ ਅੱਧਾ ਸਿਰ ਸਬਜ਼ੀ ਲੈ ਜਾ ਮਰਦਾਨੇ ਨੂੰ ਕਹਿੰਦੇ ਫਿਰ ਗਿਆ ਬਜਾਜੀ ਵਾਲੇ ਕੋਲ ਕਹਿੰਦੇ ਮੀਟਰ ਕੱਪੜਾ ਲੈ ਜਾ ਚੱਲ ਸੋਹਣਾ ਇੱਥੇ ਪਿਆ ਰਿਹਾ ਕਰੂ ਪੱਥਰ ਚਮਕਦਾ ਬੜਾ ਫਿਰ ਮਠਿਆਈਆਂ ਵਾਲਿਆਂ ਕੋਲ ਗਿਆ ਹਲਵਾਈ ਦੀ ਦੁਕਾਨ ਤੇ ਉਹ ਕਹਿੰਦੇ ਭਾਈ ਅੱਧ ਸਿਰ ਮਠਿਆਈ ਲੈ ਜਾ ਹੋਰ ਕੀ ਲੈਣਾ ਇਹਦਾ ਸਾਰਿਆਂ ਨੇ ਇੱਦਾਂ ਹੀ ਕਹਿਤਾ
ਜਿਹੜੇ ਕੌਡੀਆਂ ਦੇ ਹੋਣ ਵਪਾਰੀ ਲਾਲਾਂ ਦੀ ਨਹੀਂਓ ਸਾਰ ਕੌਡੀਆਂ ਦੇ ਹੋਣ ਵਪਾਰੀ ਲਾਲਾਂ ਦੀ ਨਾ ਸਾਰ
ਮਲਖ ਤੇ ਜੌਹਰੀ ਨੂੰ ਹੈ। ਭਾਈ ਗੁਰਦਾਸ ਜੀ ਦਾ ਇੱਕ ਵਚਨ ਆ, ਭਾਈ ਸਾਹਿਬ ਕਹਿੰਦੇ ਜੈਸੇ ਚੂਨੋ ਖਾਂਡ ਸਵੈਤ ਏਕ ਸਹਿ ਦਿਖਾਈ ਦੈਂਤ, ਪਾਈਐ ਤਉ ਸਵਾਦ ਰਸ ਰਸ ਨਾ ਕਹਿ ਚਾਖੀਐ। ਕਹਿੰਦੇ ਚੂਨਾ ਤੇ ਖੰਡ ਵੇਖਣ ਨੂੰ ਇੱਕੋ ਜਿਹੇ ਨੇ, ਜਦੋਂ ਜੀਭ ਤੇ ਰੱਖਾਂਗੇ ਤੇ ਫਿਰ ਪਤਾ ਲੱਗਣਾ ਵੀ ਆ ਚੂਨਾ ਤੇ ਆ ਖੰਡ ਹੈ। ਆਖੋ ਸਤਨਾਮ। ਰੰਗ ਦੋਨਾਂ ਦੇ ਹੀ ਚਿੱਟੇ ਨੇ, ਰੰਗ ਦੋਨਾਂ ਦੇ ਚਿੱਟੇ ਨੇ। ਭਾਈ ਸਾਹਿਬ ਦੂਜਾ ਪ੍ਰਮਾਣ ਦਿੰਦੇ ਨੇ, ਜੈਸੇ ਪੀਤ ਬਰਨ ਅਰ ਹੇਮ ਅਰ ਪੀਤਰ ਹੋਏ, ਜਾਨੀਐ ਮਹਿਤ ਪਾਰ ਖਦ ਅਗਰ ਰਾਖੀਐ। ਉਹ ਕਹਿੰਦੇ ਭਾਈ ਪਿੱਤਲ ਤੇ ਸੋਨੇ ਦਾ ਰੰਗ ਇੱਕੋ ਜਿਹਾ, ਸਾਨੂੰ ਪਛਾਣ ਨਹੀਂ ਆਉਣੀ, ਜਦੋਂ ਪਾਰਖਦ ਪਾਰਖੂ ਅੱਗੇ ਰੱਖਾਂਗੇ ਤੇ ਉਹਨੇ ਪਰਖ ਲੈਣਾ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਪਾਰਖੂ ਪਰਖ ਸਕਦਾ, ਹੁਣ ਬੜੇ ਨਕਲੀ ਕੜੇ ਪਾਏ ਫਿਰ ਨਕਲੀ ਕੜੇ ਪਾਈ ਫਿਰਦੇ ਨੇ, ਹੁੰਦੇ ਨਕਲੀ ਨੇ, ਵੇਖਣ ਨੂੰ ਲੱਗਦਾ ਵੀ ਸੋਨੇ ਦੇ ਨੇ, ਹੁਣ ਤੇ ਕੁਝ ਰਿਵਾਜ ਹਟ ਗਿਆ। ਪਹਿਲਾਂ ਕਾਫੀ ਚੱਲ ਪਿਆ ਸੀ ਵੀ ਨਕਲੀ ਹੀ ਪਾਈ ਫਿਰਦੇ ਸੀ ਸਾਰੇ ਹੀ, ਜੇ ਦੋ ਚਾਰ ਪਾਉਂਦੇ ਤੇ ਨਾ ਪਤਾ ਲੱਗਦਾ ਸਾਰਿਆਂ ਨੇ ਪਾਲੇ ਤੇ ਫਿਰ ਪਤਾ ਲੱਗ ਗਿਆ ਵੀ ਨਕਲੀ ਨੇ ਨਕਲੀ, ਤੇ ਕਈ ਵਾਰੀ ਨਕਲੀ ਅਸਲੀ ਦਾ ਭੁਲੇਖਾ ਪਾ ਦਿੰਦਾ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਕਈ ਵਾਰੀ ਨਕਲੀ ਅਸਲੀ ਦਾ ਭੁਲੇਖਾ ਪਾ ਦਿੰਦਾ, ਪਰ ਭੁਲੇਖਾ ਪਾਉਂਦਾ ਤੇ ਹੈ, ਥੋੜੇ ਚਿਰ ਵਾਸਤੇ ਪਾਉਂਦਾ, ਬਹੁਤਾ ਚਿਰ ਨਹੀਂ। ਥੋੜਾ ਚਿਰ ਤੇ ਭੁਲੇਖਾ ਪੈ ਸਕਦਾ, ਹੁਣ ਦੋ ਚਾਰ ਦਸ ਦਿਨ ਪੰਦਰਾਂ ਦਿਨ ਜਿਉਂ ਜਿਉਂ ਪਾਣੀ ਲੱਗੀ ਜਾਣਾ, ਉਹਨੇ ਹੌਲੀ ਹੌਲੀ ਪਤਾ ਲੱਗ ਜਾਣਾ ਵੀ ਇਹ ਤੇ ਹੋਰ ਹੀ ਕੁਛ ਨਕਲੀ ਆ। ਪਲਾਸਟਿਕ ਦੇ ਫੁੱਲਾਂ ਦੇ ਵਿੱਚੋਂ ਕਦੇ ਮਹਿਕ ਨਹੀਂ ਆਉਂਦੀ, ਸਤ ਸੰਗਤ ਮਹਿਕ ਤੇ ਅਸਲੀ ਵਿੱਚੋਂ ਹੀ ਆਉਣੀ। ਫੁੱਲ ਬੜੇ ਨੇ ਰੱਖੇ ਹੋਏ ਸੀ, ਕਹਿੰਦੇ ਇਹ ਦੱਸੋ ਜੀ ਇਹਦੇ ਚੋਂ ਅਸਲੀ ਕਿਹੜਾ, ਇਹ ਜਿਹੜੇ ਫੁੱਲ ਨੇ ਇਹਨਾਂ ਚੋਂ ਅਸਲੀ ਕਿਹੜਾ। ਪਰਖਣ ਵਾਲੇ ਨੇ ਪਰਖ ਲਿਆ, ਕਹਿੰਦੇ ਉਹ ਹੈ। ਕਹਿੰਦੇ ਕਿਹੜਾ? ਕਹਿੰਦੇ ਜਿਹਦੇ ਉੱਤੇ ਭਵਰਾ ਫਿਰਦਾ। ਆਖੋ ਸਤਨਾਮ। ਕਹਿੰਦੇ ਦੂਜੇ ਤੇ ਭਵਰੇ ਨੇ ਜਾਣਾ ਹੀ ਨਹੀਂ, ਪਲਾਸਟਿਕ ਦੇ ਨੇ ਉਹਨਾਂ ਤੇ, ਜਿਹਦੇ ਤੇ ਭਵਰਾ ਹੈ ਨਾ ਇਹ ਅਸਲੀ ਹੀ ਆ, ਇਹਦੇ ਭਵਰਾ ਜਿਹਦੇ ਤੇ ਫਿਰਦਾ, ਉਹਦੀ ਖਿੱਚ ਹੈ, ਉਹਦੇ ਅੰਦਰ ਚੁੰਬਕ ਹੈ। ਸਤ ਸੰਗਤ ਧਿਆਨ ਦੇਣਾ, ਜੈਸੇ ਪੀਤ ਬਰਨ ਅਰ ਹੇਮ ਅਰ ਪੀਤਰ ਹੋਏ, ਜਾਨੀਐ ਮਹਿਤ ਪਾਰਖਦ ਅਗਰ ਰਾਖੀਐ। ਪਿੱਤਲ ਤੇ ਸੋਨਾ ਵੇਖਣ ਨੂੰ ਇੱਕੋ ਜਿਹੇ ਨੇ, ਜਦੋਂ ਕਿਸੇ ਜੌਹਰੀ ਕੋਲ ਰੱਖ ਦਿਓਗੇ ਉਹਨੇ ਪਰਖ ਦੇਣਾ ਵੀ ਆਹ ਸੋਨਾ ਤੇ ਆਹ ਪਿੱਤਲ ਹੈ। ਭਾਈ ਸਭ ਤੀਜਾ ਪ੍ਰਮਾਣ ਦਿੰਦੇ ਨੇ, ਜੈਸੇ ਕਊਆ ਕੋ ਕਿਲਾ ਹੈ ਦੋਨੋ ਖੱਗ ਸਿਆਮ ਤਨ, ਜਾਨੀਐ ਅਸੁਭ ਸੁਭ ਸ਼ਬਦ ਸੋ ਭਾਖੀਐ। ਭਾਈ ਗੁਰਦਾਸ ਜੀ ਕਹਿੰਦੇ ਨੇ ਕਾਲਾ ਤਾਂ ਕਾਂ ਤੇ ਕੋਇਲ ਦੋਨਾਂ ਦਾ ਰੰਗ ਕਾਲਾ ਹੈ, ਪੰਛੀ ਦੋਵੇਂ ਨੇ। ਜੇ ਕੋਇਲ ਤੇ ਕਾਂ ਬੈਠੇ ਹੁਣ ਆਪਾਂ ਕਵਾਂਗੇ ਸੋਹਣੇ ਨੇ ਪੰਛੀ, ਕੋਇਲ ਵੀ ਹੈ ਤੇ ਕਾਂ ਵੀ ਹੈ। ਕੋਇਲ ਕੋਈ ਬਹੁਤੀ ਸੋਹਣੀ ਨਹੀਂ ਹੁੰਦੀ, ਉਹਦਾ ਬਹੁਤ ਰੰਗ ਕਾਲਾ ਹੁੰਦਾ, ਕਾਂ ਨਾਲੋਂ ਵੀ ਕੋਇਲ ਜ਼ਿਆਦਾ ਕਾਲੀ ਹੁੰਦੀ। ਤੇ ਉਹ ਕਾਂ ਤੇ ਕੋਇਲ ਜਦੋਂ ਬੈਠੇ ਨੇ ਤੇ ਅਸੀਂ ਕਵਾਂਗੇ ਦੋਨੇ ਪੰਛੀ ਨੇ, ਪਰ ਭਾਈ ਸਾਹਿਬ ਕਹਿੰਦੇ ਨੇ ਜਦੋਂ ਬੋਲਣਗੇ ਨਾ ਤੇ ਪਤਾ ਲੱਗ ਜਾਣਾ, ਕਾਂ ਬੋਲੇਗਾ ਤੇ ਕਹਿਣਗੇ ਮਾਰੋ ਵੱਟਾ, ਤੇ ਕੋਇਲ ਬੋਲੇਗੀ ਕਹੇਗਾ ਸੁਣੀ ਚੱਲੀਏ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਫਰਕ ਹੈ, ਦਾਸ ਕਈ ਵਾਰੀ ਅਰਜ ਕਰਦਾ ਹੁੰਦਾ ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ, ਕਾਂ ਵੀ ਕਾਲਾ ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ। ਕਾਂ ਜਦੋਂ ਬੋਲਦਾ ਤੇ ਕਹਿੰਦੇ ਮਾਰੋ ਪੱਥਰ, ਇਹਨੇ ਕਿੱਥੇ ਰੌਲਾ ਪਾਇਆ, ਤੇ ਕੋਇਲ ਬੋਲਦੀ ਕਹਿੰਦੇ ਸੁਣੀ ਚੱਲੀਏ। ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ, ਕਾਂ ਵੀ ਕਾਲਾ ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ। ਇਹਦਾ ਨਿਰਾਦਰ ਕਿਉਂ ਹੈ ਕਾਂ ਦਾ? ਇਸ ਕਰਕੇ ਆ, ਜਾਂ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ ਹੀਣਾ ਜੱਗ ਤੋਂ ਹੋਇਆ। ਕਾਂ ਨੇ ਗਾਉਣਾ ਟੁੱਕ ਵਾਸਤੇ, ਰੋਟੀ ਵਾਸਤੇ। ਪ੍ਰੀਤਮ ਦੇ ਬਿਰਹੋਂ ਵਿੱਚ ਗਾਵੇ ਕੋਇਲ ਸੋਭਾ ਪਾਵਣ, ਕੋਇਲ ਦੀ ਸੋਭਾ ਤਾਂ ਹੁੰਦੀ ਆ, ਉਹਦੀ ਆਵਾਜ਼ ਵਿੱਚ ਰਸ ਇੰਨਾ ਤਾਂ ਹੁੰਦਾ ਕਿਉਂਕਿ ਉਹ ਆਪਣੇ ਪਿਆਰੇ ਦੇ ਪਿਆਰ ਵਿੱਚ ਗਾਉਂਦੀ ਹੈ, ਉਹ ਖਾਣ ਵਾਸਤੇ ਥੋੜਾ ਗਾਉਂਦੀ ਹੈ। ਤੇ ਯਾਦ ਰੱਖਣਾ, ਕੋਈ ਰਾਗੀ, ਕੋਈ ਢਾਡੀ, ਕੋਈ ਸੰਤ, ਕੋਈ ਕਵੀਸ਼ਰ, ਕੋਈ ਆ ਭਾਵੇਂ, ਜੇ ਪੇਟ ਵਾਸਤੇ ਹੀ ਗਾਏਗਾ, जे साध संग जी वह माया वास्ते गाएगा तो वो काली कोई बनी अख सतना
वह
लखा भावें राग जानदा होवे वह लखा भावें जतन इतिहास जानदा होवे वह लखा गुरबाणी की विचार जानदा होवे पर गुरु प्यारो जिन्ना चिर वह अंदरों नहीं गाँदा वह गुरु नानक के प्यार नहीं गाँदा उन्हना चिर वह किसी भी चंगा नहीं लगना माया वास्ते गाया तो की गाया ओदे प्यार विच गाओ माया दी कमी ते रहनी कोई नहीं आखो सतना
श्री वाहे गुरु।
मैं कई बारी हैरान होना मैं वेखदा हुन्ना स्टेजां ते ए जी इतिहास चलदा है भाई बिरी चंद दा भाई बिरी चंद वाहेगुरु जी भाई बचित्र सिंह दा इतिहास चलदा भाई बचित्र सिंह जा रहा हाथ विच नागनी फड़ी है ते ओ जदों पहुंचया अगो हाथी आ रहा हाथ च नागनी फड़ी है सारा जोर ला के वह नागनी बजन वाली है कोई पांच रुपये दे गया वह भाई गुरमुख सिंह पांच लाख दमड़े दें दे। पहला नागनी तो मार लै इतिहास अगे पांच लाख दमड़े फिर बोल ली बिच ही पांच लाख दमड़े कितों आ गए बिच इतिहास चलन दो तुसी गुरु की गल चलन दो तुसी अंदरों गाओ हिरदे चो गाओ गुरु नानक के प्यार च गाओ माया की कमी तो रह गई नहीं माया तो सामी नहीं जानी तो जदों असी दो दो पांच पांच दस दस रुपये इदा नहीं ओदे प्यार विच लगे रो लगे रो आपे ही कृपा हो जाएगी असी पता की कहने असी कहने भी जे मैं सरदार साहब का ना बोलांगा एक होर उठूगा भी मेरा भी ना बोलू असी लोकां दी वड्याई करन लग जाने चंगे भले करदे करदे गुरु नानक दी वड्याई इत्थे खड़ के गुरु नानक दी वड्याई करो असी गुरु गोबिंद सिंह की गल करो गुरु नानक की गल करो जदों असी गल चलदी चलदी ते ओ किन्नी सोच उन्हां दी घटी आ जिहड़े कहिंदे आ वी लोकां दी वड्याई करांगे ते लोक उठणगे ये नहीं वेखते भी जे गुरु नानक की मैं वड्याई की ते गुरु नानक नहीं उठ के मैनू गल ना ला लेना आखो सतना
श्री वाहिगुरु
ओए दुनिया के लोग ते पांच दस दे के पिछे मुड़ जाणगे दुनिया के लोग तो सौ पंजा दे के पिछे मुड़ जाएंगे गुरु नानक साहब से अपने खजाने दियां चाबियां फड़ा के भी पिछे नहीं मुड़दा इत्थे लोग दे नहीं उते परलोक विच भी खड़ा इन्हां ने तिथि साध छड़ देना फिर क्यों असी गुरु नानक दे प्यार विच क्यों नहीं गाउंदे असी बाजा वाले दे प्यार विच गाओ प्यारे हो माया की कमी नहीं रहेगी उत्थे गुरु नानक दे गीत गाया करो ते गुरु नानक दे गीत चलते चलते छड़ के विच बंदियां दी शोभा लग पैंदियां करन इहदे विच शक भी कोई नहीं हुंदे ने पंज दस ऐसे वड्याई दे भुखे जिहड़े कहणगे ना बोलणगे मेरे दे आओ दस रुपये पंज रुपये ओहो जे असी अज प्रचारक बन गए असी कहिंदे हाँ जी हाँ ना प्रचार तक मतलब है ना गुरमत तक मतलब है ना अमृत तक मतलब है ना अमृतमई बाणी तक मतलब है ना किसी के भले तक मतलब है बस अपने पेट पूजा कली ये गल नहीं बनेगी कां नू आखण कोयल नू आखण मिठी बोली कां आखण कन खावण हां जी जैसे कौआ कोकला है दोनों खग श्याम तन जानिया अशुभ शुभ शब्द सो भाखी है कां ते कोयल वेखण नू इको जए ने पर ओ जदों बोलणगे पता लग जाणा ओए आ ते कां ते आ कोयल ते आ लास्ट गल जिहड़ी ओ साडी कीती महाराज ने भाई साहब ने ओ पता की कहिंदे कहिंदे तैसे ही असाध साध चिहन कै समान होत करनी करतूत लग लक्षण कै लाखिया कहिंदे भाई जिवें सोना पित्तल सोने का भुलेखा पा दिंदा ते कां कोयल का भुलेखा पा दिंदा भी बड़ा सोहना खरे भी बड़ा सोहना बोलू इसे तरह साध संग जी चूना खंड का भुलेखा पा दिंदा ते कई असाध ऐड़ा लग गया अगे एक साध एक असाध कई पखंडी साधुआं का भुलेखा भी पा देंदे ने आखो
सतनाम
जिवें कां ते कोयल दी बोलण तो पता लग जाना सोने ते पित्तल दा परख करन तो पता लग जाना वो इसे तरह खंड ते चूने दा जीव ते रखण ते पता लग जाना इसे तरह साधुआं दी करनी दा ते पखंडियां दीयां करतूतां दा भी पता लग जाना आखो सतना
श्री वाहिगुरु
करनी करतूत लग लक्षण कै लाखी है पता लग जाता लो परख किसे विरले विरले नूं हुंदी गल गांह दी गांह चली गई ਗੱਲ ਚੱਲਦੀ ਸੀ ਕਿ ਭਾਈ ਮਰਦਾਨਾ ਪਟਨੇ ਦੀਆਂ ਗਲੀਆਂ ਦੇ ਵਿੱਚ ਹੱਥ ਵਿੱਚ ਲਾਲ ਲੈ ਕੇ ਸਬਜ਼ੀ ਵਾਲਿਆਂ ਕੋਲ ਜਾਂਦਾ ਤੇ ਉਹਨਾਂ ਨੂੰ ਕੋਈ ਕਦਰ ਨਹੀਂ, ਬਜਾਜੀ ਵਾਲਿਆਂ ਕੋਲ ਜਾਂਦਾ ਉਹਨਾਂ ਨੂੰ ਕੋਈ ਕਦਰ ਨਹੀਂ। ਸਾਧ ਸੰਗਤ ਇਸੇ ਤਰ੍ਹਾਂ ਉਹ ਭਾਈ ਮਰਦਾਨਾ ਜੇ ਹਲਵਾਈਆਂ ਕੋਲ ਜਾਂਦਾ ਤੇ ਉਹਨਾਂ ਨੂੰ ਕੋਈ ਕਦਰ ਨਹੀਂ। ਚੱਲਦਿਆਂ ਚੱਲਦਿਆਂ ਗਿਆ ਸਾਲ ਸਰਾਏ ਜੌਹਰੀ ਕੋਲ, ਹੀਰੇ ਜਵਾਹਰਾਤ ਉਹਨੂੰ ਪਤਾ ਵੀ ਕੀ ਹੁੰਦੇ ਨੇ, ਉਹਨੂੰ ਲਾਲ ਦਾ ਲਾਲ ਦੀ ਪਰਖ ਹੈ। ਜਦੋਂ ਸਾਲ ਸਰਾਏ ਜੌਹਰੀ ਦੇ ਕੋਲ ਭਾਈ ਮਰਦਾਨਾ ਪਹੁੰਚਿਆ, ਕਹਿੰਦੇ ਜੀ ਆਹ ਦੱਸੋ ਜੀ ਇਹਦਾ ਕੀ ਦਿਓਗੇ। ਜੌਹਰੀ ਨੇ ਹੱਥ ਚ ਲਾਲ ਪਕੜਿਆ, ਇਹਦੇ ਕੋਲ ਨਿਸ਼ਾਨੀ ਸੀ, ਦਰਸ਼ਨ ਇਹਨੇ ਵੀ ਪਹਿਲੀ ਵਾਰੀ ਕੀਤੇ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇਹਨੇ ਵੀ ਜਿਹਦੇ ਤੋਂ ਸਿੱਖਿਆ ਸੀ ਕੰਮ ਇਹਦੇ ਮੁਰਸ਼ਦ ਤੋਂ, ਜਿਹਨੇ ਹੁਨਰ ਦਿੱਤਾ, ਉਹਨੇ ਨਿਸ਼ਾਨੀਆਂ ਦੱਸੀਆਂ ਸੀ ਲਾਲ ਦੀਆਂ, ਤੇ ਸੱਚ ਦਾ ਤੇ ਇਹਨੂੰ ਵੀ ਨਹੀਂ ਸੀ ਪਤਾ ਵੀ ਹੈ ਕਿਹੋ ਜਿਹਾ। ਜਦੋਂ ਇਹਨੇ ਸਾਰੀਆਂ ਨਿਸ਼ਾਨੀਆਂ ਵੇਖੀਆਂ ਨਾ ਲਾਲ ਹੱਥ ਚ ਫੜ ਕੇ, ਭਾਈ ਮਰਦਾਨੇ ਨੂੰ ਕਹਿੰਦਾ ਗੱਲ ਸੁਣੋ ਜੀ ਇਹਦੀ ਕੀਮਤ ਸਾਰੀ ਮੇਰੀ ਮਾਇਆ ਹੀਰੇ ਜਵਾਹਰਾਤ ਇਕੱਠੇ ਕਰ ਲਈਏ ਨਾ, ਸਾਰੇ ਜਵਾਹਰਾਤ ਇਕੱਠੇ ਕਰ ਲਈਏ ਤੇ ਤਾਂ ਵੀ ਇਸ ਹੀਰੇ ਦੀ 100 ਚੋਂ ਇੱਕ ਗੁਣਾ ਵੀ ਕਦਰ ਨਹੀਂ ਪੈ ਸਕਦੀ, ਕੀਮਤ ਨਹੀਂ ਮੈਂ ਦੇ ਸਕਦਾ। ਉੱਥੋਂ ਸਤਨਾਮ
ਗੁਰੂ ਵਾਹਿਗੁਰੂ,
ਕੁਛ ਵੀ ਨਹੀਂ ਮੇਰੇ ਪੱਲੇ ਤੇ ਇਹਦੇ ਸਾਹਮਣੇ ਕੁਛ ਵੀ ਨਹੀਂ, ਬੜੀ ਸੋਹਣੀ ਹਵੇਲੀ ਬਣੀ ਆ, ਬੜਾ ਵੱਡਾ ਮਕਾਨ ਬਣਿਆ। ਤੇ ਸਾਧ ਸੰਗਤ ਉਸ ਸਮੇਂ ਹੀਰੇ ਨੂੰ ਮੱਥਾ ਟੇਕਿਆ, 100 ਰੁਪਈਆ ਉਸ ਵੇਲੇ ਦਾ 100 ਰੁਪਈਆ, ਅੱਜ ਦਾ ਤੇ ਲੱਖ ਬਣ ਜਾਂਦਾ ਹੋਏਗਾ, ਲੱਖ 100 ਰੁਪਈਆ ਬੜਾ ਤਕੜਾ ਧਨਾੜ ਸੀ, ਲੱਖਾਂ ਦਾ ਮਾਲਕ ਸੀ। ਇਹਨੇ 100 ਰੁਪਈਆ ਲਿਆ ਕੇ ਅੱਗੇ ਰੱਖਤਾ, ਭਾਈ ਮਰਦਾਨੇ ਨੂੰ ਕਹਿੰਦੇ ਜੀ ਲਾਲ ਵੀ ਲੈ ਜਾਓ ਆ 100 ਰੁਪਈਆ। ਮਰਦਾਨਾ ਕਹਿੰਦਾ 100 ਰੁਪਈਆ, 100 ਰੁਪਏ ਤਾਂ ਤੇ ਘਰ ਆ ਜਾਂਦਾ, ਬੜਾ ਵੱਡਾ ਕੀਮਤ ਸੀ ਪੈਸੇ ਦੀ ਉਦੋਂ ਬੜੀ। ਕਹਿੰਦੇ 100 ਦਾ ਤੇ ਬੜਾ ਕੁਝ ਆ ਜਾਂਦਾ, ਤੂੰ 100 ਰੁਪਈਆ ਦੇਈ ਜਾਂਦਾ ਤੇ ਲਾਲ ਵੀ ਮੇਰਾ ਆ ਮੋੜੀ ਜਾਂਦਾ। ਉਹ ਕਹਿੰਦੇ ਇਹ ਇਹਦੀ ਦਰਸ਼ਨੀ ਭੇਟਾ ਆ। ਆਖੋ ਸਤਨਾਮ
ਵਾਹਿਗੁਰੂ,
ਵੀ ਖਰੇ ਮੈਂ ਦਰਸ਼ਨ ਕਰਨੇ ਸੀ ਕਿ ਨਹੀਂ ਸੀ ਕਰਨੇ, ਤੂੰ ਮੈਨੂੰ ਲਾਲ ਦੇ ਦਰਸ਼ਨ ਕਰਾਏ ਨੇ, ਇਹ ਲੈ ਜਾ ਭੇਟਾ ਦਰਸ਼ਨੀ ਭੇਟਾ। ਤੇ ਭਾਈ ਮਰਦਾਨਾ ਜੀ ਉਹ ਲਾਲ ਲੈ ਆਏ ਤੇ ਭੇਟਾ ਲੈ ਆਏ, ਗੁਰੂ ਨਾਨਕ ਦੇ ਅੱਗੇ ਰੱਖੀ ਤੇ ਮਹਾਰਾਜ ਕਹਿੰਦੇ ਮਰਦਾਨਿਆ ਓਏ ਗੱਲ ਸੁਣ, ਤੈਨੂੰ ਆਖਿਆ ਸੀ ਨਾ ਲੈਂਜ ਕਰ, ਫਿਰ ਤੂੰ ਹੁਣ ਫਿਰ ਬਾਜ਼ਾਰ ਚ ਜਾ, ਲੋਕਾਂ ਨੂੰ ਦੱਸ ਵੀ ਇਹ ਲਾਲ ਦੀ ਕੀਮਤ ਜਿਹੜੀ ਆ ਸਾਲ ਸਰਾਏ ਜੌਹਰੀ ਵੀ ਨਹੀਂ ਚੁਕਾ ਸਕਿਆ, ਸਭ ਤੋਂ ਅਮੀਰ ਬੰਦਾ 100 ਰੁਪਈਆ ਉਹਨੇ ਦਰਸ਼ਨੀ ਭੇਟਾ ਦਿੱਤੀ ਆ, ਸਬਜ਼ੀ ਵਾਲਿਓ ਤੁਸੀਂ ਕੀ ਕਦਰ ਕੀਤੀ, ਹਲਵਾਈਏ ਤੁਸੀਂ ਕੀ ਕਦਰ ਕੀਤੀ, ਬਜਾਜੀ ਵਾਲਿਓ ਤੁਸੀਂ ਕੀ ਕਦਰ ਕੀਤੀ। ਭਾਈ ਮਰਦਾਨਾ ਲੈ ਕੇ ਗਿਆ, ਸਬਜ਼ੀ ਵਾਲੇ ਵੇਸਣ ਲੱਗ ਪਏ, ਕਹਿੰਦਾ ਮੂਰਖ ਹੈ ਪੱਥਰ ਇਹ ਝੂਠ ਬੋਲਦਾ। ਹਲਵਾਈਆਂ ਕੋਲ ਗਏ ਕਹਿੰਦੇ ਝੂਠ ਬੋਲਦਾ, ਬਜਾਜੀ ਵਾਲਾ ਕੋਲ ਗਏ ਕਹਿੰਦੇ ਝੂਠ ਬੋਲਦਾ, ਮਰਦਾਨਾ ਮੋੜਾ ਕਹਿੰਦੇ ਮਰਦਾਨਿਆ ਤੂੰ ਕਹਿੰਦਾ ਸੀ ਵੀ ਜੇ ਇਹ ਅਮੋਲਕ ਲਾਲ ਹੋਵੇ ਤੇ ਲੋਕ ਕਦਰ ਨਾ ਕਰਨ, ਆ ਵੇਖ ਲਾਲ ਤੇਰੇ ਹੱਥ ਵਿੱਚ ਤੇ ਤੇਰੀ ਕੀ ਕਦਰ ਕੀਤੀ ਲੋਕਾਂ ਨੇ, ਮਜ਼ਾਕ ਉਡਾਤਾ ਤੇਰਾ, ਲਾਲ ਤੇਰੇ ਕੋਲ ਹੈ, ਪਤਾ ਵੀ ਹੈ, ਤੂੰ ਦੱਸਿਆ ਵੀ ਹੈ, ਸਭ ਕੁਝ ਸਾਹਮਣੇ ਹੈ ਤੇ ਫਿਰ ਵੀ ਲੋਕਾਂ ਨੇ ਮਜ਼ਾਕ ਉਡਾਇਆ। ਇਸੇ ਤਰ੍ਹਾਂ ਬੜੇ ਲੋਕਾਂ ਨੂੰ ਪਤਾ ਵੀ ਇਹ ਮਨੁੱਖਾ ਸਰੀਰ ਮੁੜ ਕੇ ਨਹੀਂ ਮਿਲਣਾ, ਜਦੋਂ ਸਿੰਘ ਲੱਗ ਗਏ ਪਸ਼ੂਆਂ ਦੀਆਂ ਜੂਨਾਂ ਚ ਪੈ ਗਏ ਤੇ 4 ਪਾਮ 2 ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ, ਫੇਰ ਨਹੀਂ ਜਪਿਆ ਜਾਣਾ, ਸਭ ਨੂੰ ਪਤਾ ਹੈ, ਸਭ ਨੂੰ ਪਤਾ ਹੈ, ਪਰ ਫਿਰ ਵੀ ਦੇਖ ਵੇਖਿਆ ਕਦਰ ਕੀਤੀ ਕਿਸੇ ਨੇ। ਲਾਲ ਤੇਰੇ ਕੋਲ ਹੈ ਤੇ ਤਾਂ ਵੀ ਲੋਕ ਕਹੀ ਜਾਂਦੇ ਨੇ ਝੂਠ ਬੋਲਦਾ। ਇਸੇ ਤਰ੍ਹਾਂ ਪ੍ਰਚਾਰਕਾਂ ਨੂੰ ਵੀ ਕਈ ਵਾਰ ਜਦੋਂ ਕਹੀਦਾ ਨਾ ਵੀ ਜਮਾਂ ਦੀਆਂ ਮਾਰਾਂ ਪੈਣਗੀਆਂ, ਇੱਕ ਦਿਨ ਮਰਨਾ ਹੈ, ਫਿਰ ਕਹਿੰਦੇ ਨੇ ਲੋਕ ਵੀ ਝੂਠ ਹੀ ਹੈ। ਆਖੋ ਸਤਨਾਮ
ਵਾਹਿਗੁਰੂ,
ਝੂਠ ਹੀ ਹੈ ਕਹਿੰਦੇ। ਫਿਰ ਪੜ ਲਓ, ਅੱਧੀ ਅੱਧੀ ਬੋਲੋ,
ਜਿਹੜੇ ਕੌਡੀਆਂ ਖਰੀਦਣ ਵਾਲੇ
ਭਾਈ ਮਰਦਾਨੇ ਨੂੰ ਮਹਾਰਾਜ ਕਹਿੰਦੇ ਮਰਦਾਨਿਆ ਓਏ ਜਿਹੜੀ ਆ ਦਰਸ਼ਨੀ ਭੇਟਾ ਲੈ ਕੇ ਆਇਆ ਨਾ ਇਹ ਵਾਪਸ ਕਰਕੇ ਆ ਦਰਸ਼ਨੀ ਭੇਟਾ ਜਿਹੜੀ ਲੈ ਕੇ ਆਇਆ ਹੈ 100 ਰੁਪਈਆ ਇਹ ਵਾਪਸ ਮੋੜ ਕੇ ਆ ਤੇ ਭਾਈ ਮਰਦਾਨਾ ਉਸ ਸਮੇਂ ਫੇਰ ਚਲਿਆ ਗਿਆ ਸਾਲ ਸਰਾਏ ਜੌਹਰੀ ਦੇ ਕੋਲ 100 ਰੁਪਈਆ ਲਓ ਜੀ ਵਾਪਸ 100 ਰੁਪਈਏ ਦੀ ਲੋੜ ਨਹੀਂ ਉਹ ਜੌਹਰੀ ਕਹਿੰਦਾ ਜੀ ਮੈਂ ਦਰਸ਼ਨੀ ਭੇਟਾ ਦਿੱਤੀ ਹੈ ਮੈਂ ਵਾਪਸ ਨਹੀਂ ਲੈਣਾ ਉਸ ਸਮੇਂ ਕਹਿੰਦੇ ਨਹੀਂ ਜੀ ਮੇਰੇ ਮੁਰਸ਼ਦ ਦਾ ਹੁਕਮ ਹੈ ਆ ਪਿਆ 100 ਰੁਪਈਆ ਤੇ ਮੈਂ ਚੱਲਿਆ ਭਾਈ ਮਰਦਾਨਾ ਜੀ ਜਦੋਂ ਵਾਪਸ ਲੱਗੇ ਨਾ ਮੁੜਨ ਤੇ ਸਾਲ ਸਰਾਏ ਜੌਹਰੀ ਪਿੱਛੋਂ ਵਾਜਾ ਮਾਰਦਾ ਰਿਹਾ ਤੇ ਜਦੋਂ ਭਾਈ ਮਰਦਾਨਾ ਵਾਪਸ ਨਾ ਮੁੜਿਆ ਉਸ ਸਮੇਂ ਕਹਿੰਦਾ ਭਾਈ ਮਰਦਾਨੇ ਆ ਗੱਲ ਸੁਣ ਲੈ ਤੇਰਾ ਮੁਰਸ਼ਦ ਕੋਈ ਪੂਰਾ ਹੀ ਹੈ ਤੇਰਾ ਗੁਰੂ ਹੈ ਨਾ ਜਿਹੜਾ ਉਹ ਕੋਈ ਪੂਰਾ ਹੀ ਹੈ ਕਹਿੰਦੇ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਕਹਿੰਦੇ 100 ਰੁਪਈਆ ਮੋੜਨ ਤੋਂ ਪ੍ਰਤੱਖ ਹੋ ਗਿਆ ਆਖੋ
ਸਤਨਾਮ
ਓਏ ਕਲਯੁਗ ਦਾ ਸਮਾਂ 100 ਰੁਪਈਆ ਛੱਡਦਾ ਕੋਈ 100,000 ਰੁਪਈਆ ਅੱਜ ਦਾ ਲਾ ਲਓ ਵੀ ਛੱਡਦਾ ਕੋਈ ਤੇ ਤੇਰਾ ਮੁਰਸ਼ਦ ਕਹਿੰਦਾ ਮੋੜ ਕੇ ਆ ਸਾਨੂੰ ਮਾਇਆ ਦੀ ਲੋੜ ਹੀ ਨਹੀਂ ਉਹ ਪੂਰਾ ਹੀ ਹੈ ਫਿਰ ਬਾਬਾ ਆਨੰਦ ਸਿੰਘ ਨਾਨਕਸਰ ਵਾਲੇ ਮਹਾਂਪੁਰਸ਼ਾਂ ਦੇ ਕੋਲ ਇੱਕ ਪ੍ਰੇਮੀ ਆਇਆ ਤੇ ਆ ਕੇ 100,000 ਰੁਪਈਆ ਰੱਖ ਕੇ ਟੇਕ ਕੇ ਮੱਥਾ ਬਹਿ ਗਿਆ ਬਾਬਾ ਜੀ 100,000 ਰੁਪਈਆ ਬਾਬਾ ਜੀ ਕਹਿੰਦੇ ਪਿਆਰ ਰਹਿਣ ਦੇ ਬਾਬਾ ਜੀ 100,000 ਰੁਪਈਆ ਜੀ ਕਹਿੰਦੇ ਪਿਆਰ ਰਹਿਣ ਦੇ ਉਹ ਕਹਿੰਦਾ ਨਾ ਕੋਈ ਸਰੋਪਾ ਨਾ ਦੇਗ ਨਾ ਕੁਝ ਹੋਰ ਇਹ ਮੇਰੇ ਕਹਿੰਦੀ ਵੇਖਦੇ ਨੀ ਸਰੋਪਾ ਉਹ ਤੇ ਦੇਣ ਕੋਈ ਸਿਰ ਪਾਓ ਇਹ ਸਿਰ ਪਾਓ ਤੇ ਦਿੱਤਾ ਹੀ ਨੀ ਮੈਨੂੰ ਸਤਿਕਾਰ ਤੇ ਮੇਰਾ ਕੀਤਾ ਹੀ ਨੀ ਕੋਈ ਮਹਾਰਾਜ ਜੀ 100,000 ਰੁਪਈਆ ਬਾਬਾ ਜੀ ਕਹਿੰਦੇ ਤੈਨੂੰ ਕਿਹਾ ਪਿਆਰ ਰਹਿਣ ਦੇ ਬਾਬਾ ਜੀ ਮੇਰੇ ਵਰਗੇ ਸੇਵਾਦਾਰ ਰੋਜ਼ ਰੋਜ਼ ਨਹੀਂ ਆਉਂਦੇ ਇਹ 100,000 ਹੈ ਜੀ ਮੇਰੇ ਵਰਗਾ ਦਾਨੀ ਕੋਈ ਨੀ ਥਿਆਨੀ ਚਵਾਨੀ ਮੱਥਾ ਟੇਕਣ ਵਾਲੇ ਤੁਹਾਡੇ ਕੋਲ ਬੜੇ ਆ ਜਾਣਗੇ ਮੇਰੇ ਵਰਗਾ ਦਾਨੀ ਕੋਈ ਨੀ ਚੁੱਕ ਕੇ ਮਾਰਿਆ ਵਗਾ ਕੇ 100,000 ਰੁਪਈਆ ਕਹਿੰਦੇ ਉਹ ਜਾ ਲੈ ਜਾ ਜੇ ਤੇਰੇ ਵਰਗਾ ਦਾਨੀ ਕੋਈ ਨੀ ਤੇ ਗੁਰੂ ਨਾਨਕ ਦੇ ਘਰ ਵਰਗਾ ਤਿਆਗੀ ਵੀ ਕੋਈ ਨੀ ਲੈ ਜਾ
ਸਤਿ ਸ੍ਰੀ ਅਕਾਲ
ਤੇ ਮਹਾਂਪੁਰਖ ਬਾਬਾ ਆਨੰਦ ਸਿੰਘ ਨਾਨਕ ਸਰ ਵਾਲੇ ਮਹਾਂਪੁਰਸ਼ਾਂ ਨੇ ਫਿਰ ਹੁਕਮ ਕਰਤਾ ਕਹਿੰਦੇ ਅੱਜ ਤੋਂ ਬਾਅਦ ਨਾਨਕ ਸਰ ਮਾਇਆ ਲੈ ਕੇ ਹੀ ਨਾ ਆਇਓ ਕੋਈ ਮਾਇਆ ਫਿਰ ਚੜ੍ਹਨ ਤੋਂ ਮਨਾ ਹੀ ਕਰਤੀ ਤੇ ਜਿੰਨਾ ਚਿਰ ਬਾਬਾ ਆਨੰਦ ਸਿੰਘ ਰਹੇ ਨੇ ਕੱਚਾ ਹੀ ਸੀ ਸਾਰਾ ਨਾਨਕ ਸਰ ਸਾਹਿਬ ਦੀ ਧਰਤੀ ਕੱਚਾ ਹੀ ਸੀ ਪੱਕੀ ਇੱਟ ਨਹੀਂ ਲਾਉਣ ਦਿੱਤੀ ਉਹਨਾਂ ਨੇ ਕਹਿੰਦੇ ਨਹੀਂ ਭਾਈ ਕੱਚੀਆਂ ਛੱਪਰੀਆਂ 'ਚ ਹੀ ਰਹਿਣਾ ਤੇ ਜਦੋਂ ਬਾਬਾ ਈਸ਼ਰ ਸਿੰਘ ਨਾਨਕ ਸਰ ਵਾਲੇ ਮਹਾਂਪੁਰਸ਼ ਆਏ ਫਿਰ ਉਹਨਾਂ ਨੇ ਸਾਰਾ ਪੱਕਾ ਕੀਤਾ ਨਹੀਂ ਤੇ ਉਹਨਾਂ ਵੇਲੇ ਤੇ ਸਾਰਾ ਹੀ ਕੱਚਾ ਸੀ ਅਸਥਾਨ ਕੋਈ ਉਹਨਾਂ ਨੇ ਅਸਥਾਨ ਨਹੀਂ ਬਣਾਇਆ ਕੱਚੀਆਂ ਹੀ ਕੰਧਾਂ ਲਿਪ ਲੈਣੀਆਂ ਬਸ ਉੱਥੇ ਹੀ ਸਾਰੀ ਜ਼ਿੰਦਗੀ ਲੰਘਾ ਦਿੱਤੀ ਤਿਆਗੀ ਸਨ ਤੇ ਇੱਧਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਸਾਲ ਸਰਾਏ ਜੌਹਰੀ ਕਹਿੰਦਾ ਤੇਰਾ ਮੁਰਸ਼ਦ ਪੱਕਾ ਹੀ ਹੈ ਲੈ ਇੰਜ ਕਰ ਫਿਰ ਮੈਂ ਆਪਣਾ ਇੱਕ ਸੇਵਕ ਭੇਜਣਾ ਹੈ ਉਹ ਜੇ 100 ਰੁਪਈਆ ਨਹੀਂ ਲੈਣਾ ਤੇ ਮੇਰੀ ਭੇਟਾ ਤੇ ਲੈ ਜਾ ਥੋੜੀ ਜੀ ਕਹਿੰਦੇ ਕੀ ਫਲਾਂ ਦੀ ਟੋਕਰੀ ਭਰ ਕੇ ਤੇ ਆਪਣੇ ਨੌਕਰ ਦੇ ਸਿਰ ਤੇ ਚੁਕਾ ਦਿੱਤੀ ਅਦਰਕਾ ਨਾਮ ਵੀ ਆਇਆ ਉਹਦਾ ਇਤਿਹਾਸ ਵਿੱਚ ਅਦਰਕਾ ਉਹਨੂੰ ਨਾ ਟੋਕਰੀ ਸਿਰ ਤੇ ਚੁਕਾ ਕੇ ਤੇ ਸਾਧ ਸੰਗਤ ਸਾਲ ਸਰਾਏ ਜੌਹਰੀ ਨੇ ਭੇਜਿਆ ਉਹ ਹੁਣ ਸਾਲ ਸਰਾਏ ਜੌਹਰੀ ਦਾ ਨੌਕਰ ਭਾਈ ਮਰਦਾਨੇ ਦੇ ਮਗਰ ਮਗਰ ਤੁਰਿਆ ਹੁੰਦਾ ਤੇ ਜਦੋਂ ਇਹਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੌਕਰ ਨੇ ਸੇਵਾਦਾਰ ਨੇ ਜਦੋਂ ਟੋਕਰੀ ਰੱਖੀ ਬਹਿ ਗਿਆ ਚੌਂਕੜਾ ਮਾਰ ਕੇ ਤੇ ਗੁਰੂ ਨਾਨਕ ਦੇ ਚਿਹਰੇ ਵੱਲ ਤੱਕੀ ਜਾਂਦਾ ਦੂਜੇ ਪਾਸੇ ਮੂੰਹ ਨਹੀਂ ਕਰਦਾ ਤੱਕੀ ਜਾਂਦਾ ਚਿਹਰੇ ਤੇ ਅਲਾਹੀ ਨੂਰ ਆ ਲਾਲ ਰੰਗ ਤਿਸਕੋ ਲੱਗਾ ਜਿਸ ਕੈ ਵਡਭਾਗਾ ਮਹਿਲਾ ਕਦੇ ਨਾ ਹੋਵੇ ਨਹਿ ਲੱਗੇ ਦਾਗਾ ਦੁਨਿਆਵੀ ਰੰਗ ਦੀ ਗੱਲ ਨਹੀਂ ਰੰਗ ਭਾਵੇਂ ਕਾਲਾ ਹੀ ਹੋਵੇ ਜਿਹੜਾ ਉਹਦੇ ਰੰਗ ਵਿੱਚ ਰੰਗਿਆ ਹੋਇਆ ਉਹ ਸਾਰਿਆਂ ਨੂੰ ਸੋਹਣਾ ਲੱਗਦਾ ਹੈ ਯਾਦ ਰੱਖੋ ਜਿਹੜੇ ਆਪਣੇ ਆਪ ਨੂੰ ਸੋਹਣੇ ਬਣਨਾ ਚਾਹੁੰਦੇ ਨੇ ਨਾ ਵੀ ਮੈਂ ਸੋਹਣਾ ਲੱਗਾਂ ਸੋਹਣੇ ਬਣਨ ਵਾਸਤੇ ਅਸੀਂ ਕਿੰਨਾ ਕੁਝ ਕਰਨੇ ਆ ਬੜਾ ਯਤਨ ਕਰੀਦਾ ਜੇ ਆਪਣੇ ਆਪ ਨੂੰ ਕਹਿੰਦੇ ਹੋ ਵੀ ਮੈਂ ਸੋਹਣਾ ਲੱਗਾ ਤੇ ਫਿਰ ਭਾਈ ਗੁਰਦਾਸ ਜੀ ਦਾ ਬਚਨ ਹੈ ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ ਜਾ ਕੋ ਸੋਈ ਦਰਸ਼ਨੀ ਸਮ ਦਰਸ਼ ਧਿਆਨੀ ਹੈ ਸ਼ਬਦ ਵਿਵੇਕ ਇੱਕ ਟੇਕ ਜਾ ਕੇ ਮਨ ਵਸੈ ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ। ਭਾਈ ਸਾਹਿਬ ਕਹਿੰਦੇ ਜਿਹੜਾ ਰੋਜ਼ ਸੰਗਤ ਦੇ ਦਰਸ਼ਨ ਕਰੇਗਾ ਨਾ ਭਾਈ ਉਹ ਦਰਸ਼ਨ ਕਰਨ ਯੋਗ ਗੁਰਸਿੱਖ ਆਪੇ ਹੀ ਬਣ ਜੂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰੰਗ ਭਾਵੇਂ ਕਾਲਾ ਹੀ ਹੋਵੇ ਜਿਹੜਾ ਰੋਜ਼ ਰੋਜ਼ ਸੰਗਤ ਦੇ ਦਰਸ਼ਨ ਕਰੇਗਾ ਨਾ ਉਹਦਾ ਆਪਣੇ ਆਪ ਹੀ ਉਹ ਨਾ ਦਰਸ਼ਨੀ ਗੁਰਸਿੱਖ ਬਣ ਜਾਏਗਾ। ਉਹਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਮਿਲੇਗੀ। ਤੇ ਸਾਧ ਸੰਗਤ ਜੇ ਆਪਣੇ ਆਪ ਨੂੰ ਚਾਹੁੰਦੇ ਹਾਂ ਅਸੀਂ ਸੋਹਣੇ ਲੱਗੀਏ ਤੇ ਫਿਰ ਸਤਿਗੁਰਾਂ ਦਾ ਬਚਨ ਪੱਲੇ ਬੰਨ ਲਓ ਰੋਜ਼ ਗੁਰਦੁਆਰੇ ਜਾਣਾ ਸ਼ੁਰੂ ਕਰ ਦਿਓ ਆਪਣੇ ਆਪ ਹੀ ਸੋਹਣੇ ਲੱਗਣ ਲੱਗ ਜਾਂਗੇ ਸਾਰਿਆਂ ਨੂੰ ਆਪਣੇ ਆਪ ਹੀ ਕਿਰਪਾ ਹੋ ਜਾਏਗੀ। ਤੇ ਜਦੋਂ ਗੁਰੂ ਨਾਨਕ ਦੇ ਚਿਹਰੇ ਵੱਲ ਤੱਕਦਾ ਨਾ
ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਜਪੁੰਦੀ ਚੱਲਿਆ ਨਾ ਜਾਵੇ ਜਿਹੜੀ ਰੂ ਨਾਮ ਜਪਦੀ
ਸਾਰੇ ਬੋਲੋ ਖੰਗਾ ਜੀ ਕੇ ਬੇਨਤੀ ਆ ਸਾਰੇ ਜਰਾ ਗੱਜ ਕੇ ਪਿਆਰ ਵਿੱਚ ਸਾਰੇ ਬੋਲਿਓ
ਉਹਦਾ ਤੇਜ ਚੱਲਿਆ ਨਾ ਜਾਵੇ ਜੀ ਜਿਹੜੀ
ਕੀਤੀਆਂ ਨੇ ਉਹਨਾਂ ਦੇ ਦਰਸ਼ਨ ਕਰਕੇ ਮਨ ਠੰਡਾ ਠਾਰ ਹੋ ਜਾਂਦਾ। ਤੇ ਜਦੋਂ ਇਹਨੇ ਸੇਵਕ ਜੋ ਸਾਲਸ ਰਾਏ ਜੌੜੀ ਦਾ ਆਇਆ ਜਦੋਂ ਇਹਨੇ ਦਰਸ਼ਨ ਕੀਤੇ ਤੇ ਮਨ ਵਿੱਚ ਇੱਛਾ ਬਣੀ ਵੀ ਨਮਸਕਾਰ ਕਰਾਂ ਅੱਗੇ ਵਧਿਆ ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖਿਆ। ਜਦੋਂ ਸਿਰ ਰੱਖਿਆ ਉਦੋਂ ਸੀ ਮਨਮੁਖ ਜਦੋਂ ਚੁੱਕਿਆ
ਤੇ ਗੁਰਮੁਖ ਬਣ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਐਡੀ ਛੇਤੀ ਰੰਗ ਚੜ੍ਹਦਾ ਕਿਉਂਕਿ ਪਾਵਰ ਹੈ ਬਾਣੀ ਵਿੱਚ। ਮਨਮੁਖਤਾਈ ਦਾ ਦਾਗ ਲੈ ਗਿਆ। ਯਾਦ ਰੱਖੋ ਬੜੇ ਨੇ ਜਿਹੜੇ ਅੱਜ ਵਿੱਚ ਨਗੁਰੇ ਬੈਠੇ ਨੇ, ਨਗੁਰੇ। ਆ ਹੁਣ ਨਾਮ ਆਏ ਆ ਲਿਸਟ ਤੇ, ਕਹਿੰਦੇ ਜੀ 306 ਪ੍ਰਾਣੀਆਂ ਦੇ ਨਾਮ ਆਏ ਨੇ ਅੰਮ੍ਰਿਤ ਛਕਣ ਵਾਸਤੇ।
ਸਤਿ ਸ੍ਰੀ ਅਕਾਲ।
ਇਹ 306 ਦੇ ਨਾਂ ਨੇ ਤੇ ਹੋਰ ਬੜੇ ਤਿਆਰ ਹੋਣੇ ਨੇ। ਇਹ ਬਾਣੀ ਦੀ ਤਾਕਤ ਹੈ। ਅੱਜ ਨਗੁਰੇ ਕੱਲ ਨੂੰ ਗੁਰੂ ਵਾਲੇ, ਅੱਜ ਮਨਮੁਖ ਸਤਿਗੁਰ ਮਿਹਰ ਕਰ ਦੇਣ ਤੇ ਕੱਲ ਨੂੰ ਗੁਰਮੁਖ। ਜਦੋਂ ਅੰਮ੍ਰਿਤ ਛਕ ਲਿਆ ਗੁਰੂ ਵੱਲ ਮੁੱਖ ਹੋ ਗਿਆ, ਇੱਕ ਵਾਰੀ ਤੇ ਕਿਰਪਾ ਹੋ ਗਈ, ਅੱਗੇ ਸਾਂਭਣੀ ਸਾਡੇ ਵਾਸਤੇ ਕੰਮ ਵੀ ਨਿਤਨੇਮ ਨਾਲ ਜੁੜੇ ਰਹੀਏ, ਬਜਰ ਕੁਰੈਤਾਂ ਤੋਂ ਬਚੇ ਰਹੀਏ ਤੇ ਗੁਰਮੁਖਤਾਈ ਹੋਈ ਆ। ਜੋ ਸਤਿਗੁਰ ਕਹਿੰਦੇ ਉਹਦੇ ਮੁਤਾਬਕ ਆਪਣਾ ਜੀਵਨ ਢਾਲੀਏ, ਇਹ ਜੀਵਨ ਬਦਲ ਜਾਣਾ। ਤੇ ਕਈ ਅੱਜ ਬੈਠੇ ਹੋਣਗੇ ਕਹਿਣਗੇ ਮੈਂ ਅੰਮ੍ਰਿਤ ਛਕਾਂ, ਤੇ ਪਰਸੋਂ ਨੂੰ ਉਹਨਾਂ ਨੂੰ ਕਈ ਕਹਿਣਗੇ ਓਏ ਤੂੰ ਤੇ ਇੰਨੀ ਪੀਂਦਾ ਸੀ ਤੇ ਤੂੰ ਇੱਕ ਦਿਨ 'ਚ ਹੀ ਅੰਮ੍ਰਿਤ ਛਕ ਲਿਆ, ਇੱਕ ਦਿਨ 'ਚ ਹੀ। ਕਈ ਮਜ਼ਾਕ 'ਚ ਕਹਿਣਗੇ, ਕਹਿਣਗੇ ਸੱਤ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਉਹ ਚੱਲੀ ਤੇ ਹੈ, ਸਾਡੇ 'ਚ ਇਹੀ ਘਾਟ ਹੈ, ਸਾਡੇ ਸਿੱਖਾਂ 'ਚ ਨਾ ਘਾਟ ਹੀ ਹੈ। ਅਸੀਂ ਤੁਰਦੇ ਨੂੰ ਡਿੱਗਣ ਵਾਲੇ ਤੇ ਬੜੇ ਨੇ, ਤੇ ਡਿੱਗੇ ਨੂੰ ਚੁੱਕਣ ਵਾਲਾ ਕੋਈ ਵਿਰਲਾ ਵਿਰਲਾ ਹੈ। ਉਂਗਲ ਫੜ ਕੇ ਨਹੀਂ ਤੋਰਦੇ ਵੀ ਆ ਜਾ ਚੱਲੀਏ, ਸ਼ੁਕਰ ਹੈ ਧੰਨ ਭਾਗ ਤੂੰ ਤੁਰ ਪਿਆ, ਨਾ ਜੀ ਨਾ। ਗੱਲਾਂ ਕਰਨਗੇ ਅੱਗੋਂ ਤੇ ਸਾਧ ਸੰਗਤ ਜਿਹੜੇ ਪੱਕੇ ਨੇ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਕੱਚੇ ਕਹਿਣਗੇ ਨਾ ਜੀ, ਲੋਕ ਗੱਲਾਂ ਕਰਦੇ ਨੇ, ਮੇਰੇ ਰਿਸ਼ਤੇਦਾਰ, ਮੇਰੀ ਸੁਸਾਇਟੀ ਵਾਲੇ ਜਾਂ ਮੇਰੇ ਨਾਲ ਜਿਹੜੇ ਨੌਕਰੀਆਂ ਕਰਦੇ ਨੇ ਨਾ, ਉਹ ਮੈਨੂੰ ਗੱਲਾਂ ਕਰਦੇ ਨੇ, ਇਸ ਕਰਕੇ ਮੈਂ ਨਹੀਂ ਜੀ ਅੰਮ੍ਰਿਤ ਛਕ ਸਕਦਾ। ਮੈਨੂੰ ਕਈ ਕਹਿੰਦੇ ਆ ਬਾਹਰ, ਬਹੁਤੇ ਤੁਹਾਨੂੰ ਪਤਾ ਵੀ ਕਿਰਤ ਪ੍ਰਧਾਨ ਦੇਸ਼ ਹੈ ਕੈਨੇਡਾ, ਅਮੈਰੀਕਾ, ਯੂਰਪ ਕੰਟਰੀਆਂ ਵੀ ਜਿਹੜੀਆਂ ਨੇ ਉਹ ਕਿਰਤ ਪ੍ਰਧਾਨ ਦੇਸ਼ ਹੈ। ਤੇ ਸਾਧ ਸੰਗਤ ਸਾਡਾ ਜਿਹੜਾ ਇਹ ਕਿਰਤ ਪ੍ਰਧਾਨ ਧਰਮ ਹੈ, ਗੁਰੂ ਨਾਨਕ ਦਾ ਮਿਸ਼ਨ ਆ, ਕਿਰਤ ਕਰੋ ਪਹਿਲਾਂ, ਨਾਮ ਜਪੋ ਦੂਜੇ ਨੰਬਰ ਤੇ, ਵੰਡ ਕੇ ਛਕੋ ਤੀਜੇ ਨੰਬਰ ਤੇ। ਹਰ ਕੋਈ ਉੱਥੇ ਕੰਮ ਕਰਦਾ ਤੇ ਜਿਹਨੂੰ ਵੀ ਕਹਿਣਾ ਅੰਮ੍ਰਿਤ ਛਕ ਲਓ, ਉਹ ਸੁਸਾਇਟੀ ਬਾਬਾ ਜੀ ਸੁਸਾਇਟੀ ਸਾਡੀ ਫਿਰ ਨਾਲ ਦੇ ਕੀ ਕਹਿਣਗੇ, ਸੁਸਾਇਟੀਆਂ ਨੇ ਤੇ ਉੱਥੇ ਹੀ ਰਹਿ ਜਾਣਾ। ਜਿਹੜੇ ਮਿੱਤਰਾਂ ਕਰਕੇ ਅੱਜ ਤੁਸੀਂ ਗੁਰੂ ਵਾਲੇ ਬੰਦ ਤੋਂ ਇਨਕਾਰ ਕਰ ਰਹੇ ਹੋ ਕਿ ਮੇਰੇ ਮਿੱਤਰ ਨੇ ਜੀ, ਉਹ ਕੀ ਕਹਿਣਗੇ, ਮਿੱਤਰ ਤੇ ਖਲੋਤੇ ਹੀ ਰਹਿ ਜਾਣਗੇ, ਉੱਥੇ ਹੀ ਡੱਕਾ ਤੋੜ ਕੇ ਆ ਜਾਣਗੇ ਵੀ ਲੈ ਮਿੱਤਰਾ ਤੇਰੀ ਸਾਡੀ ਟੁੱਟ ਗਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੇ ਮਿੱਤਰਾਂ ਕਰਕੇ ਅੱਜ ਤੂੰ ਗੁਰੂ ਤੋਂ ਮੁਨਕਰ ਹੋਇਆ ਫਿਰਨਾ, ਮਰਨ ਤੋਂ ਬਾਅਦ ਜੇ ਉਸ ਮਿੱਤਰ ਦੇ ਕਦੇ ਸੁਪਨੇ ਵਿੱਚ ਵੀ ਆ ਜਾਏਗਾ ਨਾ, ਤੇ ਉਹ ਕਹਿਣਗੇ ਓਏ ਕਿਸੇ ਬਾਬੇ ਤੋਂ ਅਰਦਾਸ ਕਰਾਓ, ਇਹ ਜਿਹੜੇ ਮਰੇ ਖਪੇ ਦਿਸਣ ਨਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾ ਬੜੇ ਵੇਖੇ ਨੇ ਕਹਿਣਗੇ ਜੀ ਮਰਿਆ ਦਿਸਦਾ, ਰਾਤ ਨੂੰ ਕਿਤੇ ਭਾਣਾ ਹੀ ਨਾ ਵਰਤ ਜੇ ਕੋਈ, ਅਰਦਾਸ ਕਰ ਦੋ। ਇਹ ਜਿੰਨਾ ਮਿੱਤਰਾਂ ਕਰਕੇ, ਜਿੰਨਾ ਰਿਸ਼ਤੇਦਾਰਾਂ ਕਰਕੇ, ਜਿੰਨਾ ਸੁਸਾਇਟੀਆਂ ਕਰਕੇ ਅਸੀਂ ਅੱਜ ਗੁਰੂ ਤੋਂ ਮੁਨਕਰ ਹੋਏ ਫਿਰਨੇ ਆ, ਉਹ ਤੇ ਖੜੇ ਹੀ ਰਹਿ ਜਾਣਗੇ। ਇਹੋ ਤਨ ਹੋਏ ਗੋ ਭਸਮ ਕੀ ਢੇਰੀ, ਇਹ ਤੇ ਰਾਖ ਦੀ ਢੇਰੀ ਬਣ ਜਾਣਾ ਸਰੀਰ। ਉਹ ਯਾਰ ਬੇਲੀ ਰਿਸ਼ਤੇਦਾਰ ਮਰਨ ਤੋਂ ਬਾਅਦ ਸੁਪਨੇ ਵਿੱਚ ਆਉਣਾ ਵੀ ਤੈਨੂੰ ਚੰਗਾ ਨਹੀਂ ਸਮਝਦੇ, ਤੇ ਫਿਰ ਇਹੋ ਜਿਹੀ ਯਾਰੀ ਨਾਲੋਂ, ਇਹੋ ਜਿਹੇ ਪ੍ਰੇਮ ਨਾਲੋਂ, ਠੀਕ ਆ ਪ੍ਰੇਮ ਰੱਖਣਾ ਤੇ ਰੱਖੀ ਰੱਖੋ, ਪਰ ਸਭ ਨਾਲੋਂ ਵੱਧ ਪ੍ਰੇਮ ਜਿਹੜਾ ਨਾ ਇਹਨਾਂ ਨਾਲ ਵੀ ਹੋਵੇ, ਪਰ ਉਹਦੇ ਨਾਲ ਪਾਓ ਜਿਹੜਾ ਅੰਤ ਵੇਲੇ ਵੀ ਖੜਾ ਹੋਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਉਂਦਿਆਂ ਵੀ ਤੇ ਮੋਇਆ ਵੀ ਜਿਹੜਾ ਖੜਾ ਹੋਵੇ, ਇੱਕ ਬਾਜਾਂ ਵਾਲਾ ਹੈ ਜਿਹੜਾ ਮੋਇਆ ਦਾ ਸਾਥ ਨਿਭਾਵੇ, ਬਾਜਾਂ ਵਾਲਾ ਹੈ ਜਿਹੜਾ ਮੋਇਆ ਦਾ ਸਾਥ ਨਿਭਾਵੇ,
ਬਾਜਾਂ ਵਾਲਾ ਹੈ ਜਿਹੜਾ ਮੋਇਆ ਦਾ ਸਾਥ ਨਿਭਾਵੇ, ਬਾਜਾਂ ਵਾਲਾ ਹੈ ਜਿਹੜਾ ਮੋਇਆ ਦਾ ਸਾਥ ਨਿਭਾਵੇ,
ਕਲਗੀਆਂ ਵਾਲਾ ਜਿਹੜਾ ਮੋਇਆ ਦਾ ਸਾਥ ਨਿਭਾਵੇ, ਬਾਜਾਂ ਵਾਲਾ ਜਿਹੜਾ ਮੋਇਆ ਦਾ ਸਾਥ ਨਿਭਾਵੇ।
ਕੱਚੜਿਆਂ ਸਿਓ
ਤੋੜ
ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਉਹ ਲੱਭ ਜਿਹੜੇ ਮਰਨ ਤੋਂ ਬਾਅਦ ਵੀ ਸਾਥ ਨਾ ਛੱਡਣ ਤੇ ਸਾਧ ਸੰਗਤ ਜਦੋਂ ਨਮਸਕਾਰ ਕੀਤੀ ਗੁਰੂ ਨਾਨਕ ਦੇ ਚਰਨਾਂ ਤੇ ਸਾਲ ਸਰਾਏ ਜੌਹਰੀ ਦਾ ਨੌਕਰ ਜਦੋਂ ਉੱਠਿਆ ਬਸ ਸਾਲ ਸਰਾਏ ਦਾ ਨੌਕਰ ਨਾ ਰਹਿ ਗਿਆ ਗੁਰੂ ਨਾਨਕ ਦਾ ਹੀ ਨੌਕਰ ਬਣ ਗਿਆ ਕੋ ਸਾਧਨਾ
ਸ੍ਰੀ ਵਾਹਿਗੁਰੂ
ਇਹਨਾਂ ਜੀ ਲੈ ਚੱਲੋ ਨਾਲ ਹੀ ਮਹਾਰਾਜ ਕਹਿੰਦੇ ਨਾਲ ਨੀ ਜਾਣਾ ਜਾਂ ਵਾਪਸ ਆਪਣੀ ਡਿਊਟੀ ਕਰ ਭਾਈ ਬੱਚੇ ਵੀ ਪਰਿਵਾਰ ਵੀ ਉਹ ਨੀ ਪਾਲਣਾ ਇੰਨਾ ਰੰਗਿਆ ਗਿਆ ਸਤ ਕਰਤਾਰ ਸਤ ਕਰਤਾਰ ਧੰਨ ਰੰਕਾਰ ਧੰਨ ਨਾਨਕ ਨਿਰੰਕਾਰੀ ਬਸ ਫਿਰ ਪਿਆਰ ਵਿੱਚ ਗੀਤ ਗਾਉਂਦਾ ਹੋਇਆ ਜਦੋਂ ਮੁੜਿਆ ਸਾਲ ਸਰਾਏ ਵੇਖ ਕੇ ਹੈਰਾਨ ਹੋ ਗਿਆ ਉਹ ਕਹਿੰਦਾ ਬੰਦਾ ਤੇ ਉਹੀ ਹੈ ਇੰਨਾ ਫਰਕ ਕਿੱਥੇ ਇਹਨੂੰ ਮੈਂ ਆਵਾਜ਼ਾਂ ਮਾਰਦਾ ਸੀ ਓਏ ਓਏ ਕਹਿੰਦਾ ਸੀ ਹੁਣ ਜੀ ਜੀ ਕਹਿਣ ਨੂੰ ਦਿਲ ਕਰਦਾ ਇੰਨਾ ਫਰਕ ਇਹ ਹਰ ਸਮੇਂ ਇਹਦੇ ਬੁੱਲ ਫਰਕ ਦੇ ਰਹਿੰਦੇ ਨੇ ਇੰਨਾ ਫਰਕ ਫਰਕ ਪੈ ਜਾਣਾ ਆਪੇ ਹੀ
ਜੋੜ ਕਦੇ ਨਾ ਆਇਆ ਤੇਰਿਆਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਤੇਰੇ ਭਗਤਾਂ ਤੇ ਸੰਸਾਰੀਆਂ
ਸਾਰੀਆਂ ਜੋੜ ਕਦੇ ਨਾ ਆਇਆ ਰੱਬ ਦੇ ਪਿਆਰਿਆਂ ਦਾ ਚਾਲ ਨਿਰਾਲੀ ਹੈ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ
ਬੋਲਣਾ
ਜਦੋਂ ਨੌਕਰ ਵਿੱਚ ਇੰਨਾ ਫਰਕ ਪਿਆ ਵੇਖਿਆ ਤੇ ਕਹਿੰਦੇ ਗੱਲ ਸੁਣ ਭਾਈ ਇੰਨਾ ਤਬਦੀਲੀ ਤੇਰੇ ਚ ਕਿਵੇਂ ਆ ਗਈ ਕਹਿੰਦੇ ਜਿਹਨੂੰ ਫਲਾਂ ਦੀ ਟੋਕਰੀ ਲੈ ਕੇ ਜਿਹਦੇ ਵਾਸਤੇ ਭੇਜੀ ਸੀ ਨਾ ਉਹਨੇ ਮੇਰੇ ਤੇ ਐਸੀ ਬਖਸ਼ਿਸ਼ ਕੀਤੀ ਹੈ ਐਸੀ ਰਹਿਮਤ ਦਾ ਫਲ ਅੱਗੋਂ ਮੈਨੂੰ ਮੋੜਿਆ ਇੱਕ ਸਰੂਰ ਚੜ ਗਿਆ ਇੱਕ ਮਸਤੀ ਚੜ ਗਈ ਹੈ ਇੱਕ ਨਸ਼ਾ ਚਾੜ ਦਿੱਤਾ ਤੁਸੀਂ ਵੇਖੋ ਤੇ ਸਹੀ ਜਾ ਕੇ ਸਾਲ ਸਰਾਏ ਜੌਹਰੀ ਆਪਣੇ ਨੌਕਰ ਨੂੰ ਨਾਲ ਲੈ ਕੇ ਜਦੋਂ ਗੁਰੂ ਨਾਨਕ ਸਾਹਿਬ ਦੇ ਕੋਲ ਦਰਸ਼ਨ ਕਰਨ ਵਾਸਤੇ ਆਇਆ ਇਹਨੇ ਟੇਕਿਆ ਮੱਥਾ ਗੁਰੂ ਨਾਨਕ ਸਾਹਿਬ ਕਹਿੰਦੇ ਓਏ ਕਾਚੀ ਪਰਖਦਾ ਫਿਰਦਾ ਤੈਨੂੰ ਇਹ ਤੇ ਪਤਾ ਵੀ ਸੋਨੇ ਦੀ ਕੀਮਤ ਕੀ ਹੈ ਚਾਂਦੀ ਦੀ ਕੀਮਤ ਕੀ ਹੈ ਹੀਰੇ ਜਵਾਹਰਾਤਾਂ ਦੀ ਕੀਮਤ ਕੀ ਹੈ ਲਾਲ ਦੀ ਕੀਮਤ ਕੀ ਹੈ ਤੈਨੂੰ ਪਤਾ ਵੀ ਮਨੁੱਖਾ ਸਰੀਰ ਦੀ ਕੀਮਤ ਕੀ ਹੈ ਇਹਦੇ ਬਾਰੇ ਵੀ ਕੁਝ ਗਿਆਨ ਹੈ ਓਏ ਆਹੀ ਕੁਝ ਖੱਟਿਆ ਕੱਚ ਪਰਖਣਾ ਹੀ ਸਿੱਖਿਆ ਰੋਡ ਪਰਖਣਾ ਹੀ ਸਿੱਖਿਆ ਅਜੇ ਤੱਕ ਕਿ ਹੋਰ ਵੀ ਸਿੱਖਿਆ ਕੁਛ ਬਸ ਮਹਾਰਾਜ ਐਸੇ ਬੋਲ ਕਹਿੰਦਾ ਮਹਾਰਾਜ ਇਹ ਦੁਨਿਆਵੀ ਕੰਮ ਵਾਸਤੇ ਦੁਨਿਆਵੀ ਮੁਰਸ਼ਦ ਕੰਮ ਕਰਦਾ ਤੇ ਰੂਹਾਨੀਅਤ ਦੀ ਤਾਕਤ ਲੈਣ ਵਾਸਤੇ ਕੋਈ ਤਕੜਾ ਹੀ ਮੁਰਸ਼ਦ ਚਾਹੀਦਾ ਮਹਾਰਾਜ ਹੀਰੇ ਮੈਂ ਪਰਖਣ ਜਾਣਦਾ सोना चांदी परखण जानदा महाराज मैनू अपने आप दी परख नहीं तुसी कराओ मन तू जोत
रूप है
अपना मूल पछाण करा दे पछाण आपे दी पछाण हो जाए जदों जो ब्रह्मंडे सोई पिंडे जो खोजे सो पावे करो खा कर दो कृपा रखो सिर ते हाथ जदों गुरु नानक साहब दे अगे रो के गगे आके अर्ज कीती कहिंदा महाराज तुसी जात सिखाउणी है ते महाराज ने सिर ते रखिया हाथ ज्ञान हो गया कहिंदा महाराज घर चलो सतगुरु कहिंदे नहीं भाई इत्थे ही ठीक है कहिंदा नहीं महाराज जी घर चलो गुरु नानक साहब नूं साल सराए जौरी अपने घर लै गया बड़ी सेवा कीती इहने कई दिन ते साध संगत उस तों बाद ए सालस राए जौरी इन्हें होर भी कई जोड़े पटने दे रहन वाले होर भी कई जोड़े ते गुरु नानक साहब कहिंदे चंगा जौरी आ चले आ कई दिन रहे महाराज कहिंदे चंगा चले आ फिर जौरी आ जौरी कहिंदा सच्चे पातशाह जे मिलियो ते हुण विछड़ियो ना हुण ना विछड़ियो मिल के विछड़न ना जावी वेखी किते
जिवें सैदे ने बाजा वाले सतगुरां नूं आखिया सी जिवें साध संगत भाई कंठे ने छेवें पातशाह नूं आखिया सी जिवें भाई साधु ने भाई रूपे ने गुरु हरगोबिंद साहिब महाराज नूं आखिया सी माता सरखाना ने मीरी पीरी दे मालक नूं आखिया सी ऐ बाजा वाले सतगुरु किते मिल के विछड़न ना जावी सतगुर सोहनी कलगी वाले ऐ महाराज आ तुहाडा नूरानी चेहरा वेख वेख के जिउना मैं ते हुण ना जाओ पटना तुहाडे बिना सुन्ना हो जाना गुरु नानक साहब नूं जौरी कहिंदा महाराज ए पटना तुहाडे बिना सुन्ना हो जाना महाराज कहिंदे ओए गल सुन जौरी आ हुण ते मैं जाना क्योंकि जरूरी है थां थां ते नाम दे छिट्टे मारने ने जे तू गल करना पटने दी ओए जेड़ा पटना तू कहना सुन्ना हो जाना ओए तू फिकर ना कर ए पटने नू पटना साहब बनावांगे जदों दसवें जामे चावांगे ना ते जन्म ही तेरी हवेली च लांगे अख सतना
वाहेगुरु सत श्री अकाल
ध्यान दियो किथे पंजाब ते किथे बिहार पटना साहब बिहार च पैंदा ते वेखो माता गुजर कौर जी नू नाल गुरु तेग बहादुर साहब लैके गए ते पटना साहब छड़ता जाके गुरु तेग बहादुर साहब नू पता सी वी गुरु नानक साहब बचन करके गए ने जौरिया तेरी हवेली च जन्म होएगा साडा प्रकाश होएगा ओ गलियां नू भाग लाउणे ने ते कित्थों पंजाब तों तेग बहादुर महाराज नौवें पातशाह सतगुरु लैके ही इस करके माता गुजर कौर जी नूं गए सी कि साहबजादे दा प्रकाश पटने होवे ते पटना पटना साहब बन जे आखो सतना
श्री वाहेगुरु
फिर उत्थे प्रकाश होया तही प्रकाश
हमारा भयो
पटना शहर
विखे
पावले फिर पटने दी धरती नूं लगे भाग जिथे खेडदे सी आप नारायण जिथे खेडदे सी कलगियां वाले धन गलियां पटने दियां फिर गुरु नानक साहब ने सालस राय जौरी नूं ते कराती सी पछाण ते गुरु नानक साहब अज भी किते नहीं गए बाजां वाले अज भी किते नहीं गए असी आने आ वी भागां वाले सन जिहड़े सिख गुरु दे दर्शन करदे सी असी गुरु ग्रंथ साहिब महाराज दे दर्शन कर लो बाबा नानक सिंह कहिंदे हुंदे सी जिन्हें गुरु ग्रंथ साहिब महाराज दे दर्शन कर ले उन्हें दसां पातशाहियां दे दर्शन कर ले उन्हें दसां पातशाहियां दे दर्शन कर ले ओए वेखण वाली अख होनी चाहीदी आ सतगुरु कहिंदे आ महाराज ने कृपा कीती कहिंदे सगल बनस्पत माहे बसंतर सगल दूध मैं कीआ ऊंच नीच मैं जोत समाणी घट घट माधो जी जीआ ओ तां तेथों वख नहीं तेरी वेखण वाली
अख नहीं
आ चम दीआं अखां दे दित्तीआं जे ज्ञान दीआं अखां वी दे दिओ सानू पता लग जे ये कागज ते अखर नहीं ये रमाले ही नहीं ये गुरु नानक है सानू वी अखां नहीं मिलीआं जे ਜੇ ਅੱਖਾਂ ਮਿਲ ਗਈਆਂ ਹੋਣ ਨਾ ਤੇ ਅਸੀਂ ਕਦੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਾਣ ਤੋਂ ਪਹਿਲਾਂ ਉੱਠ ਕੇ ਨਾ ਜਾਈਏ। ਸਾਨੂੰ ਪਤਾ ਹੀ ਨਹੀਂ ਵੀ ਗੁਰੂ ਨਾਨਕ ਵੇਖ ਰਿਹਾ ਸਾਡੇ ਵੱਲ। ਅਸੀਂ ਕਹਿੰਦੇ ਹਾਂ ਮਹਾਰਾਜ ਤੇਰਾ ਮਹੱਲਾ ਪਿਆ, ਮਹਾਰਾਜ ਨੇ ਕਿਹੜਾ ਵੇਖਣਾ, ਬਾਬੇ ਬੋਲਦੇ ਨੇ ਬੋਲੀ ਜਾਣ, ਇਹ ਕਹਿੰਦੇ ਨੇ ਕਹੀ ਜਾਣ, ਕਿਉਂਕਿ ਅਸੀਂ ਅਜੇ ਅੱਖਰ ਜਾਣਿਆ, ਅਸੀਂ ਇੱਕ ਇੱਕ ਅੱਖਰ ਨੂੰ ਨਿਰੰਕਾਰ ਨਹੀਂ ਜਾਣਿਆ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਜੇ ਅਸੀਂ ਸੱਚਮੁੱਚ ਨਿਰੰਕਾਰ ਸਰੂਪ ਸਮਝੀਏ ਬਾਣੀ ਨੂੰ ਤੇ ਫਿਰ ਉੱਠ ਉੱਠ ਕੇ ਨਾ ਜਾਈਏ, ਕਿਉਂਕਿ ਅਜੇ ਸਾਡਾ ਮਨ ਖਲੋਤਾ ਹੀ ਨਹੀਂ ਇਸ ਗੱਲ ਤੇ। ਤੇ ਆਖੀਏ ਸਾਰੇ ਸੱਚੇ ਪਾਤਸ਼ਾਹ ਸਾਨੂੰ ਉਹ ਅੱਖ ਦਿਓ, ਸਾਨੂੰ ਤੁਹਾਡੀ ਪਛਾਣ ਆਵੇ, ਸਾਨੂੰ ਆਪੇ ਦੀ ਪਛਾਣ ਆ ਜਾਏ ਵੀ ਅਸੀਂ ਕੌਣ ਆ। ਜਿਵੇਂ ਭਾਈ ਕੰਠੇ ਨੇ ਆਖਿਆ, ਅਸੀਂ ਵੀ ਆਖੀਏ
ਤੇਰੇ ਰਾਜ ਰਾਜ ਦਰਸ਼ਨ ਪਾਵਾ, ਇੱਕ ਵਾਰੀ ਖੋਲ ਅੱਖੀਆਂ ਰਾਜ ਰਾਜ ਦਰਸ਼ਨ ਪਾਵਾ, ਇੱਕ ਵਾਰੀ ਖੋਲ ਅੱਖੀਆਂ
ਸੱਚਮੁੱਚ ਅੱਖਾਂ ਖੋਲਣੀਆਂ ਨੇ।
ਪਹਿਲਾਂ ਘੁੱਟ ਭਰੇ ਆਪੋ ਅੱਖਾਂ ਖੁੱਲ ਜਾਂਦੀਆਂ, ਪਤਾ ਨਹੀਂ ਬਾਸ਼ ਵਿੱਚ ਕੀ ਸਕਦੇ, ਪਤਾ ਨਹੀਂ
ਗੱਜ ਕੇ। ਵਾਹ ਵਾਹ। ਸਾਰੇ ਬੋਲਿਆ ਕਰੋ ਪਿਆਰਿਓ,
ਜਨਮ ਬੁਰਾ ਪਟਨਾ ਸਾਹਿਬ ਦਾ ਆਨੰਦਪੁਰ ਦੇ ਸੰਗਤੇ
ਲਓ ਧੱਕੇ ਨਾਲ ਥੋੜਾ ਸ਼ਿਕਾਰ ਲੱਗਿਆ ਪੜ੍ਹ ਤੇ ਲਓ ਸਾਰੇ ਬਸ ਗੱਲ ਇੱਥੇ ਹੀ ਮੁੱਕਣੀ ਆ ਲੰਬੀ ਗੱਲ ਜਿੰਨੀ ਮਰਜ਼ੀ ਕਰ ਲਓ ਜਿੰਨਾ ਚਿਰ ਆਹ ਗੱਲ ਸਾਡੇ ਹਿਰਦੇ 'ਚ ਨਹੀਂ ਵੱਸਦੀ ਉਹਨਾਂ ਚਿਰ ਅਸੀਂ ਤਿਆਰ ਨਹੀਂ ਹੋ ਸਕਦੇ
ਸਾਰਾ ਪਰਿਵਾਰ ਗੁਰਾ ਸਾਡੇ ਤੋਂ ਵਾਰਿਆ ਕੋਲ ਉਹਨਾਂ ਰੱਖਿਆ ਵੀ ਕੀ
ਸੌ ਗਜ ਰੱਸਾ ਸਿਰੇ ਤੇ ਗੰਢ ਗੱਲ ਤੇ ਅੰਮ੍ਰਿਤ ਦੀ ਕਰਨੀ ਅਸੀਂ ਦੂਜੀ ਤੇ ਗੱਲ ਹੀ ਨਹੀਂ ਕੋਈ ਭਾਵੇਂ ਇਤਿਹਾਸ ਜਿਹੜਾ ਮਰਜ਼ੀ ਵਿਚਾਰ ਲਓ ਗੁਰੂ ਬਿਨਾਂ ਗਤ ਨਹੀਂ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ ਗੁਰੂ ਬਿਨਾਂ ਗਤ ਨਹੀਂ ਹੋਣੀ ਸੋ ਮਹਾਰਾਜ ਨੇ ਕਿਰਪਾ ਕੀਤੀ ਆ ਲਾਹਾ ਲੈ ਰਹੇ ਹੋ ਕੱਲ ਦਾ ਦੀਵਾਨ ਹੈ ਹਾਜ਼ਰੀ ਭਰੀ ਹੋਈਆਂ ਭੁੱਲਾਂ ਖੇਵਾਂ ਸੋ ਮਹਾਰਾਜ ਬਖਸ਼ਿਸ਼ ਕਰਨ ਜੋ ਵੀ ਸਤਿਗੁਰਾਂ ਨੇ ਬੁਲਾਇਆ ਆਪ ਜੀ ਦੇ ਚਰਨਾਂ ਚ ਬੋਲਿਆ ਬੜੀਆਂ ਗਲਤੀਆਂ ਹੋ ਜਾਂਦੀਆਂ ਚੰਮ ਦੀ ਜ਼ਬਾਨ ਹੈ ਕਈ ਵਾਰੀ ਕਹਿਣਾ ਕੁਝ ਹੋਰ ਹੁੰਦਾ ਤੇ ਬੋਲਿਆ ਕੁਝ ਹੋਰ ਜਾਂਦਾ ਮਾਫ ਕਰ ਦੇਣਾ ਜੀਵ ਭੁੱਲਣ ਹਾਰ ਹੈ ਭੁੱਲਣ ਅੰਦਰ ਸਭ ਕੋਈ ਵੀ ਬੰਦਾ ਨਾ ਦੁਨੀਆਂ ਦਾ ਵੱਡੇ ਤੋਂ ਵੱਡਾ ਜਿਹੜਾ ਕਹਾਉਂਦਾ ਉਹ ਵੀ ਭੁੱਲ ਸਕਦਾ ਭੁੱਲਣ ਅੰਦਰ ਸਭ ਕੌਣ ਨਹੀਂ ਭੁੱਲਦਾ ਅਭੁੱਲ ਗੁਰੂ ਕਰਤਾਰ ਜਾਂ ਰੱਬ ਨਹੀਂ ਭੁੱਲਦਾ ਜਾਂ ਗੁਰੂ ਨਹੀਂ ਭੁੱਲਦਾ ਹੋਰ ਸਾਰੇ ਹੀ ਭੁੱਲਣਹਾਰ ਬੜੀਆਂ ਗਲਤੀਆਂ ਹੋ ਜਾਂਦੀਆਂ ਔਗਣ ਦਿਓ ਛੱਡ ਜਿਹੜੀਆਂ ਗਲਤੀਆਂ ਨੇ ਇਹ ਮੇਰੀਆਂ ਨੇ ਜਿਹੜੇ ਗੁਣ ਨੇ ਸਤਿਗੁਰਾਂ ਦੇ ਨੇ ਗੁਣ ਲੈ ਜੋ ਪੱਲੇ ਬੰਨ ਕੇ ਔਗਣ ਦਾ ਔਗਣਾਂ ਦਾ ਤਿਆਗ ਕਰ ਦਿਓ